ਪਈ ਸਦਾ ਸੱਚ ਦਾ ਆਨੰਦ ਕਿਰਪਾਲਾ ਤੈਂ ਪਰ ਬੈਠੇ ਸੁਖਦ ਅਕਾਲਾ ਬ੍ਰਿੰਦ ਤੜਤ ਕੀ ਛਟਾ ਸਮੇਟੀ ਜਨ ਸੋ ਹੈ ਕੰਨ ਘਟਾ ਸਹੇਟੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਅੰਦਰ ਜੁਗੋ ਜੁਗ ਅਟਲ ਸ਼ਰਧਾ ਅਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪਾਂ ਨਿਤਾ ਪ੍ਰਤੀ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਧਰੁਵ ਮੰਡਲ ਤੇ ਛੱਡ ਕੇ ਸਤਿਗੁਰੂ ਸਾਹਿਬ ਜੀ ਆਪ ਧਰੁਵ ਮੰਡਲ ਤੋਂ ਅੱਗੇ ਕੱਲੇ ਚਾਲਾ ਮਾਰਿਆ। ਸੱਚਖੰਡ ਦੇ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਸਤਿਗੁਰੂ ਮਹਾਰਾਜ ਜੀ ਆਪ ਕੱਲੇ ਜਾ ਰਹੇ ਹਨ ਤੇ ਜਦੋਂ ਸੱਚਖੰਡ ਦੇ ਸਾਹਮਣੇ ਪਹੁੰਚੇ ਹਨ ਉਸ ਦਾ ਨਜ਼ਾਰਾ ਸੱਚਖੰਡ ਦਾ ਰੂਪ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਬੜੇ ਪਿਆਰ ਦੇ ਨਾਲ ਇਹ ਸੱਚਖੰਡ ਦਾ ਨਜ਼ਾਰਾ ਸੱਚਖੰਡ ਦਾ ਸਰੂਪ ਸਾਨੂੰ ਦਰਸ਼ਨ ਕਰਾ ਰਹੇ ਨੇ। ਜਦੋਂ ਪਾਤਸ਼ਾਹ ਜੀ ਸੱਚਖੰਡ ਵਿੱਚ ਪਹੁੰਚੇ ਤਾਂ ਸਾਹਮਣੇ ਬੜੇ ਸੋਹਣੇ ਸੋਹਣੇ ਬਾਗ ਲੱਗੇ ਹੋਏ ਬੂਟਿਆਂ ਦੇ ਤੇ ਬੜੇ ਸੋਹਣੇ ਸੋਹਣੇ ਫੁੱਲਾਂ ਦੇ ਬਗੀਚੇ ਵੀ ਹਨ। ਇੱਕ ਤੋਂ ਇੱਕ ਬੂਟੇ ਜਿਹੜੇ ਇਸ 14 ਭਵਨਾਂ ਦੇ ਵਿੱਚ ਜਿਹੜੇ ਕਹਿੰਦੇ ਚਤੁਰਾਨਨ ਚੌਦਸ ਭਵਨ ਰਚੇ ਤੇ 14 ਭਵਨ 14 ਲੋਕ ਇਸ ਬ੍ਰਹਮਾ ਨੇ ਰਚੇ ਹਨ। ਉਹਨਾਂ 14 ਭਵਨਾਂ ਦੇ ਵਿੱਚ ਇੰਨੇ ਸੋਹਣੇ ਫੁੱਲ ਬੂਟੇ ਨਹੀਂ ਜਿੰਨੇ ਸੱਚਖੰਡ ਦੇ ਦਰਵਾਜ਼ਿਆਂ ਤੇ ਬਾਹਰ ਲੱਗੇ ਹੋਏ ਬਾਗਾਂ ਵਿੱਚ ਤੇ ਜਿਸ ਬਾਗਾਂ ਦੇ ਵਿੱਚ ਭੌਰੇ ਵੀ ਮੰਡਰਾ ਰਹੇ ਨੇ, ਭੌਰੇ ਵੀ ਅਕਾਲ ਪੁਰਖ ਦੀ ਭਗਤੀ ਕਰ ਰਹੇ ਹਨ, ਜਿਸ ਬਾਗਾਂ ਦੇ ਵਿੱਚ ਭਗਤ ਆਨੰਦ ਦੇ ਨਾਲ ਅਕਾਲ ਪੁਰਖ ਦਾ ਜਸ ਗਾ ਰਹੇ ਨੇ, ਉਸ ਬਾਗਾਂ ਨੂੰ ਦੇਖਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਜਦੋਂ ਬਾਗਾਂ ਦੇ ਵਿੱਚ ਆਏ ਤਾਂ ਸਭ ਭਗਤਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ। ਤਾਂ ਸਤਿਗੁਰੂ ਮਹਾਰਾਜ ਜੀ ਅੱਗੇ ਇੱਕ ਅਕਾਲ ਪੁਰਖ ਦਾ ਜਿਹੜਾ ਸੱਚਖੰਡ ਦਾ ਦੁਆਰਾ ਹੈ ਉਸ ਦੁਆਰੇ ਤੇ ਜਿਹੜਾ ਸੁੰਦਰ ਸਰੂਪ ਸੀ ਉਹ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰ ਨਾਲ ਵਰਣਨ ਕੀਤਾ। ਇੱਕ ਤੋਂ ਇੱਕ ਸੁੰਦਰ ਤਾਈ ਉਸ ਦਰਵਾਜ਼ਿਆਂ ਦੇ ਵਿੱਚੋਂ ਜਿਹੜੇ ਸੱਚਖੰਡ ਦੇ ਦੁਆਰ ਹਨ ਉਹਨਾਂ ਵਿੱਚ ਹੀ ਬੜਾ ਸੁੰਦਰ ਆਨੰਦ ਐਸਾ ਝਲਕਦਾ ਹੈ ਜਿੱਥੇ ਤੱਕ ਸਾਡੀ ਮਨ ਬੁੱਧੀ ਜਾ ਹੀ ਨਹੀਂ ਸਕਦੀ, ਜਿੱਥੇ ਤੱਕ ਅਸੀਂ ਸੋਚ ਹੀ ਨਹੀਂ ਸਕਦੇ। ਕਵੀ ਜੀ ਕਹਿੰਦੇ ਇਹ ਤਾਂ ਕੇਵਲ ਮੈਂ ਆਪਣੇ ਮਨ ਨੂੰ ਸੌਖਾ ਕਰਨ ਵਾਸਤੇ ਦੱਸ ਰਿਹਾ ਹਾਂ। ਜਿਹੜੀ ਇਹ ਵਡਿਆਈ ਕੀਤੀ ਹੈ ਇੱਕ ਤੋਂ ਇੱਕ ਸੁੰਦਰ ਸੁੰਦਰ ਮਣੀਆਂ ਫਰੋਜਿਆਂ ਨੂੰ ਘੜ ਕੇ ਕਮਲ ਫੁੱਲ ਬਣਾਇਆ, ਮਣੀਆਂ ਨੂੰ ਘੜ ਕੇ ਕਮਲ ਫੁੱਲ ਬਣਾ ਕੇ ਉਹਨਾਂ ਉੱਪਰ ਕਾਲੀਆਂ ਮਣੀਆਂ ਦੇ ਭੋਰੇ ਬਣਾ ਕੇ ਲਾਏ ਹੋਏ ਸੁੰਦਰ ਸੁੰਦਰ ਮੋਰ ਬਣਾ ਕੇ ਲਾਏ ਹੋਏ ਹਨ, ਮਣੀਆਂ ਦੇ, ਨੀਲ ਮਣੀਆਂ ਦੇ, ਇੱਕ ਤੋਂ ਇੱਕ ਛੋਟਾ ਛੋਟੀ ਕਾਰੀਗਰੀ, ਸੁੰਦਰ ਤੋਂ ਸੁੰਦਰ, ਜਿਹੜੇ 14 ਭਵਨਾਂ ਵਿੱਚ ਨਹੀਂ ਮਿਲਦੇ, ਇੰਨਾ ਸੁੰਦਰ ਸਰੂਪ। ਕਹਿੰਦੇ ਇਹ ਤਾਂ ਕਹਿਣ ਨੂੰ ਹੈ, ਪਰ ਜਿਹੜਾ ਅਸਲ ਵਿੱਚ ਸੱਚਖੰਡ ਦਾ ਨਜ਼ਾਰਾ ਹੈ ਉਹਦੇ ਬਾਰੇ ਤਾਂ ਸਾਡੀ ਮਨ ਬੁੱਧੀ ਕੁਝ ਸੋਚ ਵੀ ਨਹੀਂ ਸਕਦੀ। ਸਾਡੀ ਮਨ ਦੀ ਸ਼ਮਤਾ, ਬਿਰਤੀਆਂ ਦੀਆਂ, ਬੁੱਧੀ ਦੀ ਉੱਥੇ ਤੱਕ ਅਗੰਮ ਹੈ, ਮਨ ਬੁੱਧੀ ਉੱਥੇ ਪਹੁੰਚ ਨਹੀਂ ਸਕਦੀ। ਐਸਾ ਸੱਚਖੰਡ ਸਰੂਪ ਜਿੱਥੇ ਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਭਗਤਾਂ ਨੂੰ ਮਿਲੇ, ਸਾਰਿਆਂ ਭਗਤਾਂ ਨੇ ਨਮਸਕਾਰਾਂ ਕੀਤੀਆਂ, ਤੇ ਹੁਣ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੇ ਸਾਹਮਣੇ ਦਰਬਾਰ ਵਿੱਚ ਜਿੱਥੇ ਬੜਾ ਸੁੰਦਰ ਚੰਦੋਇਆ ਲੱਗਿਆ ਹੈ, ਥੱਲੇ ਮਣੀਆਂ ਦਾ ਫਰਸ਼ ਵਿਛਿਆ ਹੋਇਆ ਹੈ, ਤੇ ਅਕਾਲ ਪੁਰਖ ਜੀ ਬੜੇ ਸੁੰਦਰ ਸਿੰਘਾਸਨ ਤੇ ਬਿਰਾਜਮਾਨ ਨੇ, ਤੇ ਜਿਸ ਸਿੰਘਾਸਨ ਦੀ ਛੱਬ, ਜਿਸ ਸਿੰਘਾਸਨ ਦੀ ਵਡਿਆਈ ਬਹੁਤ ਹੀ ਅਨੂਪਮ ਹੈ, ਉਸ ਸਿੰਘਾਸਨ ਤੇ ਸ੍ਰੀ ਕਮਲਾ ਕੰਤ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਜੀ ਸੱਚਖੰਡ ਵਿੱਚ ਆਪ ਮਹਾਰਾਜਮਾਨ ਨੇ। ਸੋ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਉੱਥੇ ਅਕਾਲ ਪੁਰਖ ਜੀ ਦਾ ਰੂਪ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਦੱਸਿਆ, ਉਹ ਰੂਪ ਸੱਚਖੰਡ ਦਾ ਅਕਾਲ ਪੁਰਖ ਜੀ ਦਾ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ, ਮਨ ਬਿਰਤੀਆਂ ਸੱਚਖੰਡ ਦੇ ਸਰੂਪ ਵਿੱਚ ਲੈ ਚੱਲੀਏ ਜਿੱਥੇ ਦਾ ਰੂਪ ਦੱਸ ਰਹੇ ਹਨ। ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਬਹੁਤ ਹੀ ਸੁੰਦਰ ਸਿੰਘਾਸਨ ਤੇ ਬਿਰਾਜਮਾਨ ਹਨ। ਉਹ ਸਿੰਘਾਸਨ ਜਿਹੜਾ ਸਤਿਗੁਰੂ ਸਾਹਿਬ ਦੱਸ ਰਹੇ ਨੇ ਉਸ ਵੱਲ ਧਿਆਨ ਲਾਈਏ, ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਜੋ ਪਈ ਸਦਾ ਸੱਚ ਦਾ ਆਨੰਦ ਕਿਰਪਾਲਾ,
ਸਦਾ ਸੱਚ ਸਰੂਪ ਵਾਲੇ ਆਨੰਦ ਦੇ ਦਾਇਕ, ਆਨੰਦਾ ਸਦਾ ਸੱਚ ਆਨੰਦਾ, ਆਨੰਦ ਦੇ ਦਾਇਕ, ਸੱਚ ਸਰੂਪ ਦੇਣ ਵਾਲੇ, ਸਦਾ ਕਾਲ ਵਾਸਤੇ ਰਹਿਣ ਵਾਲੇ ਕਿਰਪਾ ਦੇ ਸਾਗਰ ਅਕਾਲ ਪੁਰਖ ਜੀ,
ਤੈਂ ਪਰ ਬੈਠੇ ਸੁਖਦ ਅਕਾਲਾ,
ਅਕਾਲ ਸਰੂਪ ਸੁਖਦ, ਸੁਖ ਦੇ ਦਾਤੇ, ਸੁਖਾਂ ਦੇ ਪ੍ਰਕਾਸ਼ਕ, ਕਿਸੇ ਚੀਜ਼ ਦੇ ਪ੍ਰਕਾਸ਼ਕ ਨੂੰ ਉਸ ਦੇ ਨਾਲ ਦ ਲਾ ਦਿੰਦੇ ਨੇ, ਸੁਖਦ ਸੁਖਾਂ ਦਾ ਪ੍ਰਕਾਸ਼ ਕਰਨ ਵਾਲੇ ਸ੍ਰੀ ਅਕਾਲ ਪੁਰਖ ਸਵਾਮੀ ਜੀ ਇਸ ਪਾਵਨ ਪਵਿੱਤਰ ਸੁੰਦਰ ਸਿੰਘਾਸਨ ਤੇ, ਜਿਹਦੇ ਉੱਪਰ ਬੜਾ ਸੁੰਦਰ ਸੋਨੇ ਦੀਆਂ ਤਾਰਾਂ ਦੀਆਂ ਕੀਤੀਆਂ ਹੋਈਆਂ ਕਢਾਈਆਂ ਦਾ ਬੜਾ ਸੁੰਦਰ ਚੰਦੋਇਆ ਵਿਛਿਆ ਹੋਇਆ, ਤੇ ਉਸ ਚੰਦੋਏ ਨੂੰ ਰੇਸ਼ਮ ਦੀਆਂ ਡੋਰੀਆਂ ਨਾਲ ਬੰਨਿਆ, ਤੇ ਉਸ ਸਿੰਘਾਸਨ ਦਾ ਰੂਪ ਕਰੋੜਾਂ ਸੂਰਜਾਂ ਬਿਜਲੀਆਂ ਇੰਨੀਆਂ ਲਿਸ਼ਕਾਰੀਆਂ ਨਹੀਂ ਮਾਰਦੀਆਂ ਜਿੰਨਾ ਲਿਸ਼ਕਾਰਾ ਉਸ ਸਿੰਘਾਸਨ ਦਾ ਆ ਰਿਹਾ। ਐਸੇ ਸੁੰਦਰ ਸਿੰਘਾਸਨ ਤੇ ਸ੍ਰੀ ਕਮਲਾ ਕੰਤ ਅਕਾਲ ਪੁਰਖ ਜੀ ਬੈਠੇ ਹਨ।
ਬ੍ਰਿੰਦ ਤੜਤ ਕੀ ਛਟਾ ਸਮੇਟੀ,
ਕਹਿੰਦੇ ਮੰਨ ਲੋ ਕਰੋੜਾਂ ਹੀ ਅਨੇਕਾਂ ਹੀ ਬਿਜਲੀਆਂ ਦੀ ਉਹਨਾਂ ਦੀਆਂ ਲਾਟਾਵਾਂ, ਬਿਜਲੀਆਂ ਦਾ ਜ਼ੋਰ, ਕਰੋੜਾਂ ਹੀ ਬਿਜਲੀਆਂ ਆਪਣੇ ਵਿੱਚ ਸਮੇਟ ਕੇ ਬੈਠਿਆ ਹੋਇਆ ਉਹ ਸਿੰਘਾਸਨ, ਅਕਾਲ ਪੁਰਖ ਦਾ ਰੂਪ ਨਹੀਂ, ਕੇਵਲ ਉਸ ਅਕਾਲ ਪੁਰਖ ਦਾ ਸਿੰਘਾਸਨ ਹੀ ਕਰੋੜਾਂ ਬਿਜਲੀਆਂ ਤੋਂ ਵੀ ਜ਼ਿਆਦਾ ਪ੍ਰਕਾਸ਼ ਦਿੰਦਾ ਹੈ।
ਜਨ ਸੋ ਹੈ ਕੰਨ ਕਟਾ ਸਹੇਟੀ,
ਕਹਿੰਦੇ ਜਿਵੇਂ ਜਿਹੜੀ ਬਿਜਲੀ ਹੈ ਉਹ ਬੱਦਲ ਦੇ ਵਿੱਚ ਆਪਣਾ ਪ੍ਰਕਾਸ਼ ਬਹੁਤ ਜ਼ਿਆਦਾ ਕਰਦੀ ਹੈ, ਇਸੇ ਤਰ੍ਹਾਂ ਇਹ ਸੱਚਖੰਡ ਦੇ ਵਿੱਚ ਅਕਾਲ ਪੁਰਖ ਦੇ ਸਿੰਘਾਸਨ ਦਾ ਹੀ ਪ੍ਰਕਾਸ਼ ਬਹੁਤ ਜ਼ਿਆਦਾ ਹੈ।
ਜਨ ਰਵ ਬਿਦ ਬੋਵੈ ਇਕਠਾਈ,
ਤੇ ਕਹਿੰਦੇ ਜਿਹੜਾ ਮੰਨ ਲੋ ਸੂਰਜ ਤੇ ਚੰਦਰਮਾ ਇੱਕੋ ਥਾਂ ਇਕੱਠੇ ਕੀਤੇ ਹੋਣ,
ਨੀਲ ਮੜਨ ਗਿਰ ਲੀਨ ਉਚਾਈ,
ਇਸ ਸਿੰਘਾਸਨ ਦਾ ਕ੍ਰਾਂਤੀ, ਇਸ ਸਿੰਘਾਸਨ ਦਾ ਪ੍ਰਕਾਸ਼ ਹੀ ਇੰਨਾ ਹੈ, ਇਹ ਨੀਲੀਆਂ ਮਣੀਆਂ ਨਾਲ, ਹਰੀਆਂ ਮਣੀਆਂ ਨਾਲ ਖਚਾ ਖਚ ਭਰਿਆ ਹੋਇਆ, ਇਸ ਸਿੰਘਾਸਨ ਦੇ ਰੂਪ ਵਿੱਚੋਂ ਪ੍ਰਕਾਸ਼ ਇੰਨਾ ਹੈ ਵੀ ਜਿਹੜਾ ਸੂਰਜ ਦਿਨੇ ਪ੍ਰਕਾਸ਼ ਕਰਦਾ ਤੇ ਚੰਦਰਮਾ ਰਾਤ ਨੂੰ, ਸੂਰਜ ਅੱਗ ਦਿੰਦਾ ਤੇ ਚੰਦਰਮਾ ਠੰਡਕ ਦਿੰਦਾ, ਭਾਵ ਦੋਵੇਂ ਤਰ੍ਹਾਂ ਦੇ ਪ੍ਰਕਾਸ਼ ਇਸ ਅਕਾਲ ਪੁਰਖ ਦੇ ਸਿੰਘਾਸਨ ਤੋਂ ਬਿਰਾਜਮਾਨ ਵਿੱਚੋਂ ਪ੍ਰਕਾਸ਼ ਹੋ ਰਹੇ ਨੇ।
ਪਦ ਅਰਬਿੰਦ ਮ੍ਰਿਦੁਲ ਅਨੁਰਾਰੇ,
ਤੇ ਅਕਾਲ ਪੁਰਖ ਦੇ ਸਿੰਘਾਸਨ ਤੋਂ ਥੱਲੇ ਜਿਹੜੇ ਅਕਾਲ ਪੁਰਖ ਦੇ ਚਰਨ ਨਜ਼ਰ ਆ ਰਹੇ ਨੇ, ਉਹ ਅਕਾਲ ਪੁਰਖ ਦੇ ਚਰਨ ਬਹੁਤ ਹੀ ਮਿੱਠੇ ਕੋਮਲ ਸੁਭਾਅ ਦੇ, ਇੰਨੇ ਕੋਮਲ ਹਨ ਕਮਲ ਫੁੱਲ ਦਾ ਸੁਭਾਅ ਵੀ, ਕਮਲ ਫੁੱਲ ਵੀ ਇੰਨੀ ਕੋਮਲਤਾ ਹੀ ਨਹੀਂ ਰੱਖਦਾ। ਕਮਲ ਫੁੱਲ ਕੋਮਲ ਹੁੰਦਾ ਪਰ ਉਸ ਨੂੰ ਵੀ ਮੈਲ ਲੱਗ ਜਾਂਦੀ ਹੈ, ਪਰ ਅਕਾਲ ਪੁਰਖ ਦੇ ਚਰਨਾਂ ਦੀ ਕੀ ਵਡਿਆਈ ਕਰੀਏ ਜਿਸ ਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ, ਜਿਹੜਾ ਸਭ ਮੈਲਾਂ ਨੂੰ ਖਤਮ ਕਰਨ ਵਾਲਾ, ਜਿਸ ਚਰਨਾਂ ਦੇ ਦਰਸ਼ਨ ਕਰਕੇ ਮਨ ਦੀ ਮੈਲ ਖਤਮ ਹੋ ਜਾਂਦੀ ਹੈ, ਐਸਾ ਪਾਵਨ ਪਵਿੱਤਰ ਅਕਾਲ ਪੁਰਖ ਦੇ ਦੋਵੇਂ ਚਰਨ ਉਹ ਸਿੰਘਾਸਣ ਤੋਂ ਥੱਲੇ ਸ਼ੋਭ ਰਹੇ ਹਨ।
ਸ਼ੋਭਾ ਨਖਨ ਸਕਲ ਸਸਹਾਰੇ,
ਤੇ ਕਹਿੰਦੇ ਜਿਹੜੇ ਅਕਾਲ ਪੁਰਖ ਦੇ ਚਰਨਾਂ ਦੇ ਨੌ ਹਨ ਨਾ, ਉਹਨਾਂ ਦੀ ਬਨਾਵਟ ਅੱਧੇ ਚੰਦਰਮਾ ਦੇ ਨਿਆਈ ਹੈ, ਤੇ ਇੰਨੇ ਸੁੰਦਰ ਹਨ ਵੀ ਉਹਨਾਂ ਨੂੰ ਵੇਖ ਕੇ, ਉਸ ਨੋਹਾਂ ਨੂੰ ਦੇਖ ਕੇ ਹੀ ਚੰਦਰਮਾ ਵੀ ਆਪਣੀ ਸ਼ੋਭਾ ਹਾਰ ਜਾਂਦਾ। ਕਿਸੇ ਨੂੰ ਵਡਿਆਈ ਦੇਈਏ ਤਾਂ ਉਹਨੂੰ ਕਹਿੰਦੇ ਇਹਦਾ ਚੰਦਰਮਾ ਵਰਗਾ ਮੁਖੜਾ, ਇਹ ਤਾਂ ਚੰਦਰਮਾ ਵਰਗਾ, ਮੇਰਾ ਪੁੱਤਰ ਚੰਦਰਮਾ ਵਰਗਾ, ਮੇਰੀ ਧੀ ਚੰਦਰਮਾ ਵਰਗੀ, ਪਰ ਕਹਿੰਦੇ ਚੰਦਰਮਾ ਦੀ ਵੀ ਇੰਨੀ ਸ਼ੋਭਾ ਨਹੀਂ ਰਹਿੰਦੀ ਕਿਉਂਕਿ ਚੰਦਰਮਾ ਤੇ ਵੀ ਦਾਗ ਨੇ, ਪਰ ਅਕਾਲ ਪੁਰਖ ਦੇ ਚਰਨਾਂ ਦੇ ਨੋਹਾਂ ਨੂੰ ਵੇਖ ਕੇ ਜਿਹੜੇ ਨੋਹ ਹਨ ਉਹਨਾਂ ਦੇ ਸਾਹਮਣੇ ਚੰਦਰਮਾ ਵੀ ਆਪਣੀ ਸ਼ੋਭਾ ਹਾਰ ਜਾਂਦਾ। ਇਸ ਤੋਂ ਹਜ਼ਾਰਾਂ ਕਰੋੜਾਂ ਗੁਣਾ ਹੀ ਸੁੰਦਰ ਚਰਨਾਂ ਦੇ ਨੋਹ ਨੇ।
ਬਸੇ ਸਦੀਵ ਮੁਨੀ ਮਨ ਜੋਗੀ,
ਤੇ ਜਿਹੜੇ ਚਰਨ ਜਿਹੜੇ ਸੁੰਦਰ ਨੋਹ ਅੰਗੂਠੇ ਉਂਗਲੀਆਂ ਪੈਰਾਂ ਦੇ ਕਿੱਥੇ ਵਸਦੇ ਨੇ? ਮੁਨੀਆਂ ਦੇ ਮਨ ਦੇ ਵਿੱਚ, ਜੋਗੀਆਂ ਦੇ ਹਿਰਦੇ ਵਿੱਚ, ਧਿਆਨ ਵਿੱਚ ਜਿਹੜੇ ਇਹ ਪਾਵਨ ਪਵਿੱਤਰ ਚਰਨ ਰਹਿੰਦੇ ਨੇ, ਇਹ ਸੁੰਦਰ ਚਰਨਾਂ ਦਾ ਧਿਆਨ ਵੱਡੇ ਵੱਡੇ ਤਪੀਸ਼ਵਰ ਜੋਗੀ ਕਰੋੜਾਂ ਕਰੋੜਾਂ ਸਾਲ ਤਪੱਸਿਆ ਕਰਕੇ ਜਿਸ ਚਰਨਾਂ ਦਾ ਧਿਆਨ ਕਰਨਾ ਚਾਹੁੰਦੇ ਨੇ, ਪਰ ਜਿਹੜੇ ਚਰਨਾਂ ਦਾ ਧਿਆਨ ਇੰਨੀ ਤਪੱਸਿਆ ਤੋਂ ਬਾਅਦ ਵੀ ਨਹੀਂ ਮਿਲਦਾ, ਐਸੇ ਸੁੰਦਰ ਚਰਨ ਜਿਹੜੇ ਅਕਾਲ ਪੁਰਖ ਦੇ ਹਨ।
ਧਰੇ ਸਮਾਧ ਧਿਆਨ ਰਸ ਭੋਗੀ,
ਤੇ ਜਿਸ ਚਰਨਾਂ ਦਾ ਧਿਆਨ ਬਹੁਤ ਵੱਡੇ ਵੱਡੇ ਮੁਨੀ ਅਕਾਲ ਪੁਰਖ ਦਾ ਨਾਮ ਰੂਪੀ ਰਸ ਲੈਣ ਵਾਸਤੇ, ਰਿਸ਼ੀ ਮੁਨੀ ਭਗਤੀ ਦਾ ਰਸ ਲੈਣ ਵਾਸਤੇ ਅਕਾਲ ਪੁਰਖ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਅਕਾਲ ਪੁਰਖ ਦੇ ਪਿਆਰ ਦਾ ਰਸ ਭੋਗਦੇ ਨੇ। ਪਿਆਰ ਦਾ ਰਸ ਭੋਗਣਾ, ਜਿਹੜੇ ਮੁਨੀ ਜਨ ਜਿਹੜੇ ਚਰਨਾਂ ਦਾ ਧਿਆਨ ਕਰਕੇ ਰਸ ਭੋਗਦੇ ਨੇ, ਇਹ ਉਹ ਪਾਵਨ ਪਵਿੱਤਰ ਚਰਨ ਹਨ ਜਿਹੜੇ ਚਰਨਾਂ ਨੂੰ ਭਗਤ ਧੰਨੇ ਵਰਗੇ ਨੇ ਫੜ ਲਿਆ ਸੀ, ਜਿਹੜੇ ਪਿਆਰਿਆਂ ਚਰਨਾਂ ਨੂੰ ਬਹੁਤ ਵੱਡੇ ਵੱਡੇ ਭਗਤਾਂ ਨੇ ਪਿਆ ਆਪਣੇ ਮਨ ਵਿੱਚ ਟਿਕਾ ਕੇ ਰੱਖਿਆ, ਇਹ ਉਸ ਅਕਾਲ ਪੁਰਖ ਦੇ ਪਾਵਨ ਪਵਿੱਤਰ ਸੁੰਦਰ ਚਰਨ ਹਨ।
ਨੂੰ ਪਰਮਣਿਅਮ ਬਨੇ ਮਨੋਗਾ,
ਤੇ ਅਕਾਲ ਪੁਰਖ ਦੇ ਪੈਰਾਂ ਦੇ ਵਿੱਚ ਬੜੇ ਸੁੰਦਰ ਗਹਿਣੇ ਪਾਏ ਹੋਏ ਹਨ, ਅਕਾਲ ਪੁਰਖ ਦੇ ਪੈਰਾਂ ਵਿੱਚ ਬੜੀਆਂ ਸੋਹਣੀਆਂ ਝਾਂਜਰਾਂ ਹਨ, ਸੁੰਦਰ ਗਹਿਣੇ ਹਨ। ਆਪਾਂ ਸ਼ੰਕੇ ਕਰਨ ਵਾਲੇ ਬੜੀ ਛੇਤੀ ਕਰਦੇ ਹਾਂ ਵੀ ਅਕਾਲ ਪੁਰਖ ਗਹਿਣੇ ਪਾਉਂਦੇ ਸੀ, ਇਹ ਤਾਂ ਅਕਾਲ ਪੁਰਖ ਦੀ ਮਹਿਮਾ ਕਰਨ ਵਾਲੇ ਭਗਤਾਂ ਦਾ ਪਿਆਰ ਹੈ, ਇਹ ਅਕਾਲ ਪੁਰਖ ਦੇ ਚਰਨਾਂ ਵਿੱਚ ਸੁੰਦਰ ਛਣਕ ਛਣਕ ਜਿਹੜੀ ਅਕਾਲ ਪੁਰਖ ਦੇ ਪੈਰਾਂ ਦੇ ਵਿੱਚ ਜਿਹੜੀ ਇਹ ਮਾਇਆ ਦਾ ਵਿਸਤਾਰ ਹੈ, ਇਹ ਸੁੰਦਰ ਗਹਿਣੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਿਹੜੇ ਨੇ, ਇਹਨਾਂ ਉੱਪਰ ਜੜੀਆਂ ਹੋਈਆਂ ਮਣੀਆਂ ਵੀ ਬੜੀਆਂ ਸ਼ੋਭਾ ਦਿੰਦੀਆਂ, ਕਿਉਂਕਿ ਜਿਹੜੀਆਂ ਅਕਾਲ ਪੁਰਖ ਦੇ ਨਾਲ ਨੇ ਨਾ, ਉਹ ਅਕਾਲ ਪੁਰਖ ਵਾਂਗੂ ਹੀ ਸ਼ੋਭਾ ਦੇ ਰਹੀਆਂ ਹਨ।
ਜਿਨ ਕੋ ਸ਼ਬਦ ਸੁਖਤ ਤੈ ਲੋਗਾ,
ਤੇ ਜਿਹੜੀਆਂ ਅਕਾਲ ਪੁਰਖ ਦੇ ਪੈਰਾਂ ਵਿੱਚ ਸੁੰਦਰ ਗਹਿਣੇ ਨੇ, ਉਹਨਾਂ ਗਹਿਣਿਆਂ ਦੀ ਸ਼ਬਦ ਆਵਾਜ਼ ਬੜੀ ਸੁੰਦਰ ਸੁਖਦਾਈ ਹੈ। ਅਕਾਲ ਪੁਰਖ ਦੇ ਗਹਿਣੇ ਜਿਹੜੇ ਇਸ ਸੰਸਾਰ ਵਿੱਚ ਜਿੰਨੀ ਵੀ ਮਾਇਆ ਸ਼ਕਤੀ ਆਵਾਜ਼ ਕਰ ਰਹੀ ਹੈ, ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਿਹੜੀਆਂ ਪਈਆਂ ਹੋਈਆਂ ਗਹਿਣੇ ਝਾਂਜਰਾਂ ਨੇ, ਉਹਨਾਂ ਦੀ ਆਵਾਜ਼ ਨਾਲ ਇਹ ਸਾਰੇ ਸੰਸਾਰ ਦੀ ਆਵਾਜ਼, ਛੋਟੀ ਵੱਡੀ ਮੱਧਮ, ਇਹ ਜਿੰਨੀਆਂ ਵੀ ਆਵਾਜ਼ਾਂ ਸੰਸਾਰ ਵਿੱਚ ਨੇ, ਉਹ ਸਾਰੀਆਂ ਆਵਾਜ਼ਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਪਈਆਂ ਹੋਈਆਂ ਝਾਂਜਰਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ।
ਸੁੰਦਰ ਜੰਗ ਸਰਸ ਕਦਲੀ ਕੀ,
ਤੇ ਅਕਾਲ ਪੁਰਖ ਦੇ ਚਰਨਾਂ ਤੋਂ ਬਾਅਦ ਉੱਪਰ ਲੱਤਾਂ ਦਾ ਦੱਸ ਰਹੇ ਹਨ, ਜਿਹੜੇ ਅਕਾਲ ਪੁਰਖ ਦੇ ਸੁੰਦਰ ਜਾਂਗ ਹਨ, ਪੱਟ ਹਨ, ਲੱਤਾਂ ਹਨ, ਉਹ ਇਸ ਤਰ੍ਹਾਂ ਸੁੰਦਰ ਹਨ, ਇਸ ਤਰ੍ਹਾਂ ਬਲੀ ਹਨ, ਇਸ ਤਰ੍ਹਾਂ ਸੁੰਦਰ ਬਲੀ ਵੀ ਤੇ ਕੋਮਲ ਵੀ, ਜਿਵੇਂ ਕੇਲੇ ਦਾ ਕਦਲੀ ਕੀ, ਕੇਲੇ ਦਾ ਬੂਟਾ ਹੁੰਦਾ ਉਹ ਕੋਮਲ ਵੀ ਹੁੰਦਾ ਤੇ ਅੰਦਰੋਂ ਨਿੱਘਾ ਵੀ ਹੁੰਦਾ। ਕੋਮਲ ਕੇਲੇ ਦਾ ਬੂਟਾ, ਉਹਦੇ ਵਿੱਚ ਕੇਲੇ ਦੇ ਪੱਤੇ ਵਿੱਚੋਂ ਬਾਰ ਬਾਰ ਪੱਤਾ ਨਿਕਲੀ ਜਾਂਦਾ, ਉਹ ਕੋਮਲ ਸੋਹਣਾ ਵੀ ਲੱਗਦਾ ਤੇ ਨਾਲੇ ਉਹ ਨਿੱਘਰ ਵੀ ਹੁੰਦਾ। ਅਕਾਲ ਪੁਰਖ ਦੇ ਸੁੰਦਰ ਪੱਟ, ਸੁੰਦਰ ਲੱਤਾਂ ਇਸੇ ਤਰ੍ਹਾਂ ਹਨ, ਨਾਲੇ ਸੁੰਦਰ ਨੇ ਤੇ ਨਾਲੇ ਪੂਰੀਆਂ ਨਿੱਘੀਆਂ ਬਲ ਵਾਲੀਆਂ ਲੱਤਾਂ ਹਨ।
ਜਲਤ ਲਲਿਤ ਗਤ ਭਾਵਤ ਜੀ ਕੀ,
ਤੇ ਜਦੋਂ ਅਕਾਲ ਪੁਰਖ ਜੀ ਆਪਣੇ ਸਿੰਘਾਸਨ ਤੇ ਚੱਲਦੇ ਹਨ, ਜਦੋਂ ਅਕਾਲ ਪੁਰਖ ਜੀ ਚੱਲਦੇ ਆਪਣੀਆਂ ਲੱਤਾਂ ਸੰਸਾਰ ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਤੁਰਦੇ ਨੇ, ਤਾਂ ਉਹ ਲੱਤਾਂ ਜਿਹੜਾ ਦੇਖ ਲਵੇ ਚਲਦਿਆਂ, ਉਹਦਾ ਮਨ ਉਸੇ ਮਰ ਜਾਂਦਾ। ਉਹਦੇ ਮਨ ਦੀਆਂ ਬਿਰਤੀਆਂ ਜਿਹਦੀਆਂ ਪਹੁੰਚ ਵੀ ਜਾਣ, ਉਹਦੀ ਮਨ ਦੀਆਂ ਬਿਰਤੀਆਂ ਉੱਥੇ ਜਾ ਕੇ ਖਤਮ ਹੋ ਜਾਂਦੀਆਂ। ਉਹਦੇ ਮਨ ਨੂੰ ਅਕਾਲ ਪੁਰਖ ਦੇ ਚਰਨ ਚੱਲਦੇ ਹੋਏ ਬੜੇ ਪਾਉਂਦੇ ਹਨ, ਜਿਹਦਾ ਧਿਆਨ, ਜਿਹਦੇ ਚ ਧਿਆਨ ਵਿੱਚ ਅਕਾਲ ਪੁਰਖ ਦੇ ਚਰਨ ਵਸ ਜਾਂਦੇ ਨਾ, ਤੇ ਜਦੋਂ ਅਕਾਲ ਪੁਰਖ ਜੀ ਆਪਣੇ ਸੁੰਦਰ ਚਰਨ ਚੱਲਦੇ ਨੇ, ਤਾਂ ਉਹਨੂੰ ਵੇਖ ਕੇ ਮਨ ਦੀਆਂ ਬਿਰਤੀਆਂ ਉੱਥੇ ਸ਼ਾਂਤ ਹੋ ਜਾਂਦੀਆਂ ਹਨ।
ਪ੍ਰਥੁਲ ਨਿਤੰਬ ਪੀਤ ਕਟ ਧੋਤੀ,
ਤੇ ਅਕਾਲ ਪੁਰਖ ਜੀ ਨੇ ਆਪਣੇ ਪੱਟਾਂ ਤੋਂ ਉੱਪਰ ਇੱਕ ਪੀਲੇ ਰੰਗ ਦੀ ਬੜੀ ਸੁੰਦਰ ਪੀਲੇ ਰੰਗ ਦੇ ਵਸਤਰ ਪਹਿਨੇ ਹੋਏ ਹਨ। ਪੀਤਾਂਬਰ ਇਸੇ ਕਰਕੇ ਕਹਿੰਦੇ ਹਨ, ਜਿਹੜੇ ਪੀਲੇ ਵਸਤਰ ਪਹਿਨਣ ਵਾਲੇ। ਪੀਲੇ ਵਸਤਰ ਕ੍ਰਾਂਤੀ ਦੇ ਪ੍ਰਤੀਕ ਹਨ। ਬਸੰਤ ਦੇ ਮਹੀਨੇ ਵਿੱਚ ਬਸੰਤੀ ਰੰਗ, ਪੀਲਾ ਰੰਗ ਕਿਉਂ ਪਹਿਨਦੇ ਨੇ? ਕਿਉਂਕਿ ਇਹ ਨਵੀਂ ਕ੍ਰਾਂਤੀ ਲਿਆਉਂਦਾ। ਇਹ ਪੀਲੇ ਰੰਗ ਦੇ ਵਸਤਰ ਪਹਿਨਣ ਵਾਲੇ ਸ੍ਰੀ ਕਮਲਾ ਕੰਤ ਜੀ, ਬੜਾ ਸੁੰਦਰ ਪੀਲੇ ਰੰਗ ਦੀ ਧੋਤੀ ਪਹਿਨੀ ਹੋਈ ਹੈ।
ਸੁਦਰ ਕੰਠ ਕਾ ਮਣ ਅਮ ਜੋਤੀ,
ਤੇ ਜਿਹੜੇ ਵਿੱਚ ਬੜਾ ਸੁੰਦਰ ਲੱਕ ਦੇ ਨਾਲ ਬੰਨੀ ਹੋਈ ਸ਼ੋਭਾ ਦਿੰਦੀ ਹੈ, ਤੇ ਲੱਕ ਤੋਂ ਉੱਪਰ ਇੱਕ ਸੁੰਦਰ ਮਣੀਆਂ ਦੀ ਜੜੀ ਹੋਈ ਤੜਾਗੀ ਬੰਨੀ ਹੋਈ ਹੈ। ਪੁਰਾਣੇ ਸਮੇਂ ਤੜਾਗੀ ਬੰਨਿਆ ਕਰਦੇ ਸੀ। ਤੇ ਅਕਾਲ ਪੁਰਖ ਦਾ ਰੂਪ ਵਰਣਨ ਕਰਦਿਆਂ ਹੋਇਆ ਇਹ ਸੁੰਦਰ ਰੂਪ ਵਰਣਨ ਕਰ ਰਹੇ ਹਨ, ਨਹੀਂ ਤਾਂ ਅਕਾਲ ਪੁਰਖ ਤਾਂ ਨਿਰਗੁਣ ਸਰੂਪ ਹੈ, ਪਰ ਸਰਗੁਣ ਸਰੂਪ ਵਿੱਚ ਉਹਦੀ ਭਾਵਨਾ ਲਿਆਉਣ ਵਾਸਤੇ ਕਹਿੰਦੇ ਅਕਾਲ ਪੁਰਖ ਨੇ ਬੜੀ ਸੁੰਦਰ ਮਣੀਆਂ ਨਾਲ ਜੜੀ ਹੋਈ ਤੜਾਗੀ ਬੰਨੀ ਹੋਈ ਹੈ।
ਹਾਥੀ ਹਾਥ ਸਰਬ ਕੁਝ ਡੰਡਾ,
ਤੇ ਅਕਾਲ ਪੁਰਖ ਦੇ ਜਿਹੜੀਆਂ ਬਾਹਾਂ ਹਨ ਉਹ ਇਸ ਤਰ੍ਹਾਂ ਹਨ, ਹੱਥ ਇਸ ਤਰ੍ਹਾਂ ਨੇ, ਕਹਿੰਦੇ ਜਿਵੇਂ ਅਕਾਲ ਪੁਰਖ ਦੇ ਹੱਥ ਇਸ ਤਰ੍ਹਾਂ ਲੰਮੇ, ਇਸ ਤਰ੍ਹਾਂ ਬਲੀ ਨੇ, ਜਿਵੇਂ ਹਾਥੀ ਦੀਆਂ ਸੁੰਡ ਹੋਵੇ, ਹਾਥੀ ਦੀ ਸੁੰਡ ਦੇ ਨੇੜੇ ਕਿਸੇ ਦਾ ਵੀ ਕੰਮ ਜ਼ੋਰ ਨਹੀਂ ਚੱਲਦਾ, ਇੰਨੀ ਬਲੀ ਹੁੰਦੀਆਂ। ਇਹਦੇ ਹਾਥੀ ਦੀ ਸੁੰਡ ਵੀ ਆਪਣਾ ਜ਼ੋਰ ਛੱਡ ਜਾਂਦੀ ਹੈ, ਇੰਨੇ ਸੁੰਦਰ ਇੰਨੇ ਬਲੀ ਹੱਥ ਹਨ।
ਦੁਸ਼ਟਨ ਖੰਡਨ ਕੋ ਬਰ ਬੰਡਾ,
ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਹੱਥ ਦੁਸ਼ਟਾਂ ਨੂੰ ਖੰਡਣ ਵਾਸਤੇ, ਵੈਰੀਆਂ ਦਾ ਨਾਸ਼ ਕਰਨ ਵਾਸਤੇ ਬਲੀ ਬਣ।
ਅੰਗਦ ਕਟਕ ਮੁਦ੍ਰਿਕਾ ਜੇਈ,
ਤੇ ਹੱਥ ਵਿੱਚ ਹੱਥ ਦਾ ਰੂਪ ਦੱਸ ਰਹੇ, ਹੱਥ ਬੜੇ ਬਲੀ ਨੇ ਤੇ ਦੁਸ਼ਟਾਂ ਨੂੰ ਮਾਰਨ ਵਾਲੇ ਨੇ, ਤੇ ਇਹਨਾਂ ਹੱਥਾਂ ਵਿੱਚ ਅੰਗੂਠੀਆਂ, ਉਂਗਲਾਂ ਵਿੱਚ ਮੁੰਦਰਾਂ ਸੋਹਣੀਆਂ ਸੋਹਣੀਆਂ ਜਿਹੜੀਆਂ ਪਾਈਆਂ ਹੋਈਆਂ ਨੇ, ਉਸ ਅਕਾਲ ਪੁਰਖ ਦੇ ਅੰਗੂਠੀਆਂ ਵਿੱਚ, ਉਂਗਲਾਂ ਵਿੱਚ ਪਾਈਆਂ ਹੋਈਆਂ ਮੁੰਦਰਾਂ ਉਹ ਬਹੁਤ ਸ਼ੋਭਾ ਦਿੰਦੀਆਂ ਹਨ।
ਪਹਿਰੇ ਪੇਖਤ ਮਨ ਹਰ ਲਈ,
ਜਿਹੜੀਆਂ ਸੁੰਦਰ ਮੁੰਦਰਾਂ ਪਾਈਆਂ ਅਕਾਲ ਪੁਰਖ ਜੀ ਨੇ ਆਪਣੇ ਹੱਥਾਂ ਵਿੱਚ, ਐਸੀਆਂ ਮੁੰਦਰਾਂ 14 ਭਵਨਾਂ ਵਿੱਚ ਨਹੀਂ, ਜਿਨ੍ਹਾਂ ਮੁੰਦਰਾਂ ਨੂੰ ਜਿਹੜੀਆਂ ਅੰਗੂਠੀਆਂ ਨੂੰ ਵੇਖ ਕੇ ਹਰ ਇੱਕ ਦਾ ਮਨ ਲਜਾ ਜਾਂਦਾ। ਕਾਮਦੇਵ ਵਰਗੇ ਵੀ ਇੰਨੀ ਸੁੰਦਰਤਾ ਹੀ ਵੇਖ ਕੇ ਆਪਣਾ ਕਾਮ ਆਪਣਾ ਸਰੂਪ ਛੱਡ ਜਾਂਦੇ ਨੇ। ਕਰੋੜਾਂ ਕਾਮਦੇਵ ਵੀ ਅਕਾਲ ਪੁਰਖ ਦੇ ਸੁੰਦਰ ਹੱਥਾਂ ਨੂੰ ਵੇਖ ਕੇ ਆਪਣੀ ਆਪ ਨੂੰ ਲਜਾ ਜਾਂਦੇ, ਮਰ ਜਾਂਦੇ, ਸੜ ਜਾਂਦੇ। ਇੰਨੀ ਸੁੰਦਰ ਸਰੂਪ ਉਸ ਅਕਾਲ ਪੁਰਖ ਦੇ ਹੱਥਾਂ ਪਾਵਨ ਕਰ ਕਮਲਾਂ ਦਾ ਹੈ।
ਕਰ ਕਮਲਨ ਮੈਂ ਸ਼ਸਤਰ ਸੁਹਾਏ, ਜਿਨੇ ਬਿਲੋਕਤ ਸ਼ਤਰੂ ਪਲਾਏ।
ਤਾਂ ਉਹ ਸਵਾਮੀ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਕਰ ਕਮਲ ਹੱਥ ਨੂੰ ਕਮਲ ਦਾ ਨਿਆਈ ਦੇਖ ਕੇ ਕਹਿੰਦੇ, ਜਿਹੜੇ ਕਮਲ ਦੇ ਨਿਆਈ ਬੜੇ ਸੁੰਦਰ ਪਾਵਨ ਪਵਿੱਤਰ ਅਕਾਲ ਪੁਰਖ ਜੀ ਦੇ ਹੱਥ ਹਨ, ਇਹਨਾਂ ਹੱਥਾਂ ਵਿੱਚ ਸ਼ੋਭ ਰਹੇ ਪਾਵਨ ਪਵਿੱਤਰ ਸ਼ਸਤਰ ਇਹ ਇੰਨੀ ਸ਼ੋਭਾ ਦਿੰਦੇ ਨੇ, ਜਿਨ੍ਹਾਂ ਸ਼ਸਤਰਾਂ ਨੂੰ ਵੇਖ ਕੇ ਦੁਸ਼ਮਣ ਪਲਾ ਜਾਂਦੇ, ਧੋੜ ਜਾਂਦੇ, ਦੁਸ਼ਮਣਾਂ ਦੀਆਂ ਬਿਰਤੀਆਂ ਉਸੇ ਖਤਮ ਹੋ ਜਾਂਦੀਆਂ। ਉਸ ਅਕਾਲ ਪੁਰਖ ਦੇ ਸੁੰਦਰ ਸਰੂਪ ਨੂੰ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਯੋਧੇ ਬਲੀ ਸ਼ਸਤਰਾਂ ਨੂੰ ਸਾਰੰਗ ਧਾਰ ਸਵਾਮੀ ਅਕਾਲ ਪੁਰਖ ਜੀ ਨੂੰ, ਜਿਨ੍ਹਾਂ ਨੇ ਆਪਣੇ ਹੱਥ ਵਿੱਚ ਸਾਰੰਗ ਨਾਮ ਦਾ ਧਨੁੱਖ ਫੜਿਆ ਹੋਇਆ, ਸੁੰਦਰ ਸੁੰਦਰ ਵਸਤਰ, ਸੋਹਣੇ ਸੋਹਣੇ ਗਹਿਣੇ ਸ਼ਸਤਰ ਜੇ ਸਵਾਮੀ ਜੀ ਨੇ ਪਾਏ ਨੇ, ਉਹਨਾਂ ਦਾ ਸਰੂਪ ਦੇਖ ਕੇ, ਉਹਨਾਂ ਦੇ ਸ਼ਸਤਰਾਂ ਨੂੰ ਦੇਖ ਕੇ ਦੁਸ਼ਮਣ ਆਪਣਾ ਭਾਵ ਛੱਡ ਜਾਂਦੇ ਨੇ।
ਚਾਰ ਪੂਜਾ ਸੋਹੇ ਤੇ ਅਤ ਚਾਰੂ,
ਚਾਰ ਪੂਜਾਵਾਂ ਹਨ, ਚਾਰ ਪੂਜਾਵਾਂ ਚਾਰ ਦਿਸ਼ਾਵਾਂ ਵਿੱਚ ਫੈਲੀਆਂ ਹੋਈਆਂ ਅਕਾਲ ਪੁਰਖ ਦੀਆਂ ਪੂਜਾਵਾਂ, ਯਾਨੀ ਚਾਰੇ ਪਾਸੇ ਅਕਾਲ ਪੁਰਖ ਦਾ ਸਰੂਪ ਹੈ। ਇਹ ਚਾਰ ਪੂਜਾਵਾਂ ਇਹ ਪ੍ਰਤੀਕ ਦਿੰਦੀਆਂ ਹਨ। ਇਹ ਅਕਾਲ ਪੁਰਖ ਦੀਆਂ ਚਾਰ ਪੂਜਾਵਾਂ, ਇਹਨਾਂ ਚਾਰਾਂ ਬਾਹਾਂ ਵਿੱਚ ਬੜੇ ਸੋਹਣੇ ਸੋਹਣੇ ਸ਼ਸਤਰ ਚਾਰਾਂ ਹੱਥਾਂ ਵਿੱਚ ਸ਼ੋਭ ਰਹੇ ਹਨ।
ਉਨਤ ਸਿਕੰਦ ਪ੍ਰਖਬ ਅਨਹਾਰੂ,
ਤੇ ਅਕਾਲ ਪੁਰਖ ਜੀ ਦੇ ਹੱਥਾਂ ਤੋਂ ਬਾਅਦ ਫਿਰ ਡੋਲਿਆਂ ਦੀ ਗੱਲ ਤਾਂ ਹੀ ਆ ਗਏ, ਭੁਜਾ ਤਾਂ ਹੀ ਬਾਹਾਂ ਤੋਂ ਉੱਪਰ ਬੜੇ ਸੁੰਦਰ ਡੋਲੇ ਹਨ, ਜਿਹੜੇ ਖੰਡ ਬਹਿੰਡੰ ਖਲ ਦਲ ਖੰਡੰ ਅਤ ਰਣ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ, ਅਖੰਡ ਸਰੂਪ ਜਿਹੜੇ ਦੁਸ਼ਮਣਾਂ ਨੂੰ ਖੰਡਣ ਵਾਲੇ ਨੇ ਤੇ ਜਿਨ੍ਹਾਂ ਨੂੰ ਕੋਈ ਨਹੀਂ ਖੰਡ ਸਕਦਾ, ਐਸੇ ਬਲੀ ਸਰੂਪ ਸੁੰਦਰ ਉਹਨਾਂ ਦੇ ਡੋਲੇ ਬਲੀ ਅਤੇ ਅਕਾਲ ਪੁਰਖ ਜੀ ਦੇ ਡੋਲਿਆਂ ਤੋਂ ਉੱਪਰ ਜਿਹੜੇ ਅਕਾਲ ਪੁਰਖ ਜੀ ਦੇ ਮੋਢੇ ਹਨ ਉਹ ਇਸ ਤਰ੍ਹਾਂ ਬਲੀ ਨੇ। ਕਹਿੰਦੇ ਜਿਹੜਾ ਸਾਂਢ ਹੁੰਦਾ ਨਾ ਬੈਲ, ਉਹ ਹਰ ਵਕਤ ਖੇਤੀ ਵਿੱਚ ਆਪਣਾ ਜ਼ੋਰ ਲਾਉਂਦਾ, ਜਿਹੜਾ ਬੈਲ ਹੁੰਦਾ ਉਹ ਆਪਣੇ ਮੋਢਿਆਂ ਦੇ ਬਲ ਤੇ ਸਾਰਾ ਦਿਨ ਹਲ ਜਾਂਦਾ। ਉਹਦੇ ਬੈਲ ਦੇ ਮੋਢਿਆਂ ਵਿੱਚ ਜਿੰਨਾ ਬਲ ਹੁੰਦਾ, ਲੋਕੀ ਕਹਿੰਦੇ ਨੇ ਇੰਨਾ ਬਲ ਰੱਖ ਸਾਂਢ ਜਿੰਨਾ ਬਲ ਰੱਖ, ਤੇ ਅਕਾਲ ਪੁਰਖ ਜੀ ਦੇ ਮੋਢਿਆਂ ਵਿੱਚ ਸਾਂਢ ਤੋਂ ਵੀ ਜ਼ਿਆਦਾ, ਯਾਨੀ ਸਾਰੀ ਸ਼ਕਤੀ ਸੰਸਾਰ ਵਿੱਚ ਜਿਹੜੀ ਹੈ ਉਸ ਤੋਂ ਵੱਧ ਸੁੰਦਰ ਬਲ ਅਕਾਲ ਪੁਰਖ ਜੀ ਦੇ ਮੋਢਿਆਂ ਵਿੱਚ ਹੈ।
ਪੀਤ ਬਸਨ ਜਿਨ ਪਰ ਅਤ ਸੋਹੈ,
ਜਿਹੜੇ ਅਕਾਲ ਪੁਰਖ ਸਵਾਮੀ ਜੀ ਦੇ ਸੁੰਦਰ ਸਰੂਪ ਵਿੱਚ ਉਹਨਾਂ ਦੇ ਪਾਵਨ ਸਰੀਰ ਉੱਪਰ ਪੀਲੇ ਰੰਗ ਦੇ ਵਸਤਰ ਅਤਿ ਸ਼ੋਭਾ ਦੇ ਰਹੇ ਹਨ।
ਕੜਤਾ ਕੀ ਛਬ ਕੋ ਜੋ ਮੋਹੈ,
ਤੇ ਜਿਹੜੇ ਸੁੰਦਰ ਵਸਤਰ ਅਕਾਲ ਪੁਰਖ ਜੀ ਦੇ ਸਰੂਪ ਉੱਪਰ ਸ਼ੋਭ ਰਹੇ ਨੇ ਉਹ ਕਰੋੜਾਂ ਬਿਜਲੀਆਂ ਦੀਆਂ ਤਾਕਤਾਂ ਨੂੰ ਖਤਮ ਕਰ ਦਿੰਦੇ, ਭਾਵ ਇੰਨੀ ਸ਼ਕਤੀ ਇੰਨੀ ਤਾਕਤ ਅਕਾਲ ਪੁਰਖ ਜੀ ਦੇ ਸਰੂਪ ਵਿੱਚ ਹੈ।
ਉਰ ਪਰ ਬਨੀ ਲਲਿਤ ਬਨ ਮਾਲਾ,
ਤੇ ਪੀਲੇ ਵਸਤਰਾਂ ਉੱਪਰ ਇੱਕ ਬੜੀ ਸੁੰਦਰ ਮਾਲਾ ਪਾਈ ਹੋਈ, ਬੜੇ ਸੁੰਦਰ ਸਰੂਪ ਜਿਨ੍ਹਾਂ ਵਰਗੀ ਮਾਲਾ ਜਿਹੜੇ ਨਾਲ ਦੇ ਸੁੱਚੇ ਮੋਤੀ ਹੀਰੇ ਮਾਣਕ ਜੇ ਸਾਂ ਦੇ ਹੈ ਹੀ ਨਹੀਂ, ਇੰਨੇ ਸੁੰਦਰ ਰੰਗ ਦੀ ਮੋਤੀ ਮਾਲਾ ਪਾਈ ਹੋਈ ਹੈ ਗਲੇ ਵਿੱਚ।
ਕੁੰਭ ਗਰੀਬ ਤੇ ਰੇਖ ਵਿਸਾਲਾ,
ਤੇ ਅਕਾਲ ਪੁਰਖ ਜੀ ਦਾ ਜਿਹੜਾ ਸਰੂਪ ਹੈ ਉਹ ਗਲੇ ਤੋਂ ਲੈ ਕੇ ਗਰੀਬ ਨਾਮ ਗਰਦਨ ਦਾ ਹੈ, ਛਾਤੀ ਤੋਂ ਲੈ ਕੇ ਗਲੇ ਤੱਕ ਜਿਹੜੀ ਮਾਲਾ ਬੜੀ ਸ਼ੋਭਾ ਦੇ ਰਹੀ ਹੈ।
ਚਾਰ ਚਿਬਕ ਉਪਮਾਨਾ ਵਿਸ਼ੇਖੀ,
ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਸਰੂਪ ਹੈ ਗਰਦਨ ਦਾ ਛਾਤੀ ਦਾ ਇਸ ਸਰੂਪ ਦੀ ਮਹਿਮਾ ਕਿਸੇ ਵੀ ਰੂਪ ਨਾਲ ਵਰਣਨ ਨਹੀਂ ਕੀਤੀ ਜਾ ਸਕਦੀ। ਇੰਨੀ ਚਾਰ ਨਾਮ ਸੁੰਦਰਤਾ ਦਾ ਹੈ, ਚਾਰ ਇੰਨੀ ਸੁੰਦਰਤਾ ਇਸ ਜਹਾਨ ਵਿੱਚ 14 ਭਵਨਾਂ ਵਿੱਚ ਕਿਸੇ ਨੇ ਦੇਖੀ ਨਹੀਂ। ਜੇ ਕੋਈ ਦੇਖ ਵੀ ਲਵੇ ਤਾਂ ਅਕਾਲ ਪੁਰਖ ਦੇ ਬਰਾਬਰ ਦੀ ਕੋਈ ਸ਼ੋਭਾ ਨਹੀਂ ਹੈ।
ਸੋ ਜਾਣੇ ਜਿਨ ਨੇ ਨੋ ਦੇਖੀ,
ਤੇ ਕਹਿੰਦੇ ਐਸੀ ਸ਼ੋਭਾ ਸੰਸਾਰ ਵਿੱਚ ਕੋਈ ਦੇਖ ਨਹੀਂ ਸਕਦਾ। ਇੰਨੀ ਸ਼ੋਭਾ ਦੇ ਬਾਰੇ ਬਚਨ ਕਹਿ ਵੀ ਨਹੀਂ ਸਕਦੇ ਜਿਹੜਾ ਅਕਾਲ ਪੁਰਖ ਦੇ ਮੁਖ ਦਾ ਪ੍ਰਕਾਸ਼ ਹੈ ਨਾ, ਸਰੂਪ ਦਾ ਗਰਦਨ ਤੋਂ ਉੱਪਰ ਦਾ ਉਹਦੇ ਨਾਲ ਦਾ ਪ੍ਰਕਾਸ਼, ਉਹਦੇ ਸਰੂਪ ਦੀ ਤਾਂ ਮਹਿਮਾ ਕੋਈ ਕਹਿ ਹੀ ਨਹੀਂ ਸਕਦਾ, ਕਿਉਂਕਿ ਉਹਦੇ ਨਾਲ ਦੀ ਕੋਈ ਦੂਸਰੀ ਵਸਤੂ ਹੈ ਹੀ ਨਹੀਂ। ਤੇ ਐਸੇ ਸਰੂਪ ਦੀ ਮਹਿਮਾ ਕਹਿੰਦੇ ਉਹੀ ਕਹਿ ਸਕਦਾ ਹੈ ਜਿਹਨੇ ਆਪਣੀ ਅੱਖਾਂ ਤੋਂ ਦੇਖੀ ਹੋਵੇ।
ਅਤ ਸੁੰਦਰ ਮ੍ਰਿਦ ਬੋਲ ਕਪੋਲਾ ਮੰਦ ਮੰਦ ਮੁਸਕਾਇਨ ਅਮੋਲਾ।
ਹੁਣ ਉਸ ਅਕਾਲ ਪੁਰਖ ਦੇ ਪਹਿਲਾਂ ਪੈਰ, ਫਿਰ ਲੱਤਾਂ, ਫਿਰ ਲੱਕ, ਲੱਕ ਤੋਂ ਬਾਅਦ ਹੱਥ, ਹੱਥਾਂ ਤੋਂ ਬਾਅਦ ਸ਼ਸਤਰ, ਸ਼ਸਤਰਾਂ ਤੋਂ ਬਾਅਦ ਬਾਹਾਂ, ਬਾਹਾਂ ਤੋਂ ਬਾਅਦ ਮੋਢੇ, ਫਿਰ ਗਰਦਨ, ਛਾਤੀ, ਮਾਲਾ। ਉਸ ਤੋਂ ਬਾਅਦ ਕਹਿੰਦੇ ਗਰਦਨ ਤੋਂ ਉੱਪਰ ਜਾਈਏ ਪਾਵਨ ਪਵਿੱਤਰ ਮੁਖ, ਜਿਸ ਮੁਖ ਦੇ ਬਾਰੇ ਵਰਣਨ ਨਹੀਂ ਕਰ ਸਕਦੇ, ਪਰ ਇੱਕ ਮਨ ਨੂੰ ਸ਼ੋਭਾ ਦੇਣ ਵਾਸਤੇ, ਅਕਾਲ ਪੁਰਖ ਦੀ ਵਡਿਆਈ ਵਾਸਤੇ ਕੁਝ ਬਚਨ ਹਨ। ਕਹਿੰਦੇ ਅਕਾਲ ਪੁਰਖ ਜੀ ਦੇ ਜਿਹੜੇ ਸੁੰਦਰ ਬੁੱਲ ਹਨ, ਉਹ ਸੁੰਦਰ ਬੁੱਲ ਵੇਖ ਰਹੇ ਹਨ, ਜਿਹੜੇ ਬੁੱਲਾਂ ਦੇ ਨਾਲ ਦਾ ਕੋਈ ਬੁੱਲ ਨਹੀਂ। ਐਸੇ ਸੁੰਦਰ ਮਿੱਠੇ ਬੁੱਲ ਜਿਹੜੇ ਕੋਮਲ ਅਤੇ ਪਵਿੱਤਰ ਸਭ ਤੋਂ ਉਜਵਲ ਹਨ, ਐਸੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਬੁੱਲਾਂ ਦੇ ਵਿੱਚੋਂ ਮੁਸਕਰਾ ਰਹੇ ਨੇ ਥੋੜਾ ਥੋੜਾ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਵੱਲ ਵੇਖ ਕੇ ਮੁਸਕਰਾਉਂਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਵੱਲ ਵੇਖ ਕੇ ਅਕਾਲ ਪੁਰਖ ਜੀ ਮੁਸਕਰਾ ਰਹੇ ਨੇ, ਤੇ ਮੁਸਕਰਾਉਂਦਿਆਂ ਹੋਇਆ ਕੁਝ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ ਹੈ।
ਕੋਟ ਮਯੰਕੰ ਸਮਮੁਖ ਮੰਡਲ,
ਤੇ ਜਦੋਂ ਉਹਨਾਂ ਬੁੱਲਾਂ ਵੱਲ ਦੇਖਦੇ ਆ ਨਾ, ਤਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਉੱਥੇ ਜਦੋਂ ਸਾਡਾ ਧਿਆਨ ਜਾਂਦਾ, ਜਦੋਂ ਉਹ ਬੁੱਲਾਂ ਵਿੱਚੋਂ ਆਵਾਜ਼ ਸੁਣਦੀ ਹੈ ਉਸ ਮੁਖ ਵੱਲ ਵੇਖੀਦਾ, ਤਾਂ ਉਸ ਪਾਵਨ ਪਵਿੱਤਰ ਮੁਖ ਦੇ ਪ੍ਰਕਾਸ਼ ਕਰੋੜਾਂ ਸੂਰਜਾਂ ਦੀ ਰੋਸ਼ਨਾਈ ਨੂੰ ਵੇਖ ਨਹੀਂ ਸਕਦਾ। ਇੱਕ ਸੂਰਜ ਸਾਹਮਣੇ ਚੜਿਆ, ਕੋਈ ਵੀ ਬੰਦਾ ਸੂਰਜ ਵੱਲ ਅੱਖਾਂ ਕਰਕੇ ਦੇਖ ਲਵੇ ਤਾਂ ਉਹਨੂੰ ਕੋਈ ਵੀ ਚੀਜ਼ ਨਹੀਂ ਨਜ਼ਰ ਆਉਂਦੀ, ਭਾਵ ਇੰਨਾ ਪ੍ਰਕਾਸ਼ ਇੱਕ ਸੂਰਜ ਦਾ ਹੁੰਦਾ, ਤੇ ਕਰੋੜਾਂ ਸੂਰਜ ਜੇ ਇੱਕ ਪਾਸੇ ਇਕੱਠੇ ਚੜ ਜਾਣ ਤਾਂ ਉਹਨਾਂ ਸੂਰਜਾਂ ਦਾ ਪ੍ਰਕਾਸ਼ ਕੈਸਾ ਹੈ। ਤੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਮੁਖ ਦੇ ਜਦੋਂ ਬੋਲ ਰਹੇ ਹਨ ਮਿੱਠੇ ਮਿੱਠੇ ਬੋਲ, ਉਹਨਾਂ ਦੇ ਮੁਖ ਦੀ, ਉਹਨਾਂ ਦੇ ਬੁੱਲਾਂ ਦੀ ਸ਼ੋਭਾ ਕਰੋੜਾਂ ਸੂਰਜਾਂ ਦੀ ਵੀ ਸ਼ੋਭਾ ਪਿੱਛੇ ਰਹਿ ਜਾਂਦੀ ਹੈ, ਇੰਨੇ ਪਾਵਨ ਪਵਿੱਤਰ ਬੁੱਲ ਹਨ।
ਮਕਰਾਕ੍ਰਿਤ ਸੋਹਿਤ ਕੰਨੀ ਕੁੰਡਲ,
ਤੇ ਅਕਾਲ ਪੁਰਖ ਜੀ ਨੇ ਬੜੇ ਸੁੰਦਰ ਆਪਣੇ ਕੰਨਾਂ ਵਿੱਚ ਕੁੰਡਲ ਪਹਿਨੇ ਹੋਏ ਨੇ।
ਉਤਪਲ ਦਲ ਪ੍ਰਫੁੱਲਿਤ ਲੋਚਨ,
ਤੇ ਕੰਨਾਂ ਤੋਂ ਬਾਅਦ, ਕੁੰਡਲਾਂ ਤੋਂ ਬਾਅਦ ਸਾਹਮਣੇ ਜਦੋਂ ਸਾਹਮਣੇ ਲੋਚਨ ਆ ਜਾਂਦੇ, ਨੇਤਰ ਆ ਜਾਂਦੇ ਅਕਾਲ ਪੁਰਖ ਜੀ ਦੇ, ਤਾਂ ਉਸ ਅਕਾਲ ਪੁਰਖ ਜੀ ਦੇ ਨੇਤਰ ਜਿਹੜੀਆਂ ਅੱਖਾਂ ਵਿੱਚੋਂ, ਜਿਹੜੀ ਨਦਰਾਂ ਵਿੱਚੋਂ ਹਮੇਸ਼ਾ ਮੇਰੀ ਵਰਸਦੀ ਹੈ, ਐਸੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਬੁੱਲਾਂ ਤੋਂ ਉੱਪਰ ਜਿਹੜੇ ਨੇਤਰ ਹਨ,
ਭਗਤਨ ਕੇਰ ਤਾਪ ਤ੍ਰੈ ਮੋਚਨ,
ਉਹ ਅਕਾਲ ਪੁਰਖ ਜੀ ਦੇ ਬੁੱਲਾਂ ਤੋਂ ਉੱਪਰ ਗੱਲਾਂ ਤੋਂ ਉੱਪਰ ਜਿਹੜੇ ਸੁੰਦਰ ਲੋਚਨ ਹਨ, ਨੇਤਰ ਹਨ, ਜਿਹੜੀਆਂ ਅੱਖਾਂ, ਜਿਹੜੀਆਂ ਮੇਰ ਨਜ਼ਰ ਆਪਣੇ ਸੇਵਕਾਂ ਦੇ ਤਿੰਨਾਂ ਤਾਪਾਂ ਨੂੰ, ਆਦੀ ਵਿਆਦੀ ਉਪਾਧੀ ਸਭ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ, ਐਸੇ ਪਾਵਨ ਪਵਿੱਤਰ ਨੇਤਰਾਂ ਦੇ ਦਰਸ਼ਨ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਕਰਾ ਰਹੇ ਹਨ।
ਕਿਰਪਾ ਭਰੀ ਬਹੁ ਚਾਰ ਚਿਤੋਂ ਨੰਗ, ਬਾਕੀ ਕੋਰ ਮਨ ਸਹਾ ਸੁਖ ਪੌਨੰਗ।
ਸਤਿਗੁਰੂ ਸ੍ਰੀ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਜਿਹੜੇ ਨੇਤਰ ਹਨ, ਉਹਨਾਂ ਨੇਤਰਾਂ ਵਿੱਚ ਕਰੁਣਾ ਭਰੀ ਹੋਈ ਹੈ, ਕਰੁਣਾ ਦਾ ਰਸ ਇੰਨਾ ਭਰਿਆ ਹੋਇਆ ਕਿਰਪਾ ਦਾ, ਤੇ ਆਪਣੀਆਂ ਕੋਰ ਕਰਕੇ ਤਿੱਖੀਆਂ ਨਜ਼ਰਾਂ ਕਰਕੇ ਜਿਸ ਵੱਲ ਵੇਖ ਲੈਣ, ਉਹਦੇ ਵੱਲ ਆਪਣੀ ਪਿਆਰ ਭਰੀ ਤਿੱਖੀ ਨਜ਼ਰ ਨਾਲ ਜਿਹਨੂੰ ਵੇਖ ਲੈਣ, ਇਹਨੇ ਉਸ ਤਿੱਖੀ ਨਜ਼ਰਾਂ ਦੇ ਨਾਲ ਸਾਰੇ ਭਵਨਾਂ ਦੇ ਸੁੱਖ ਮਿਲ ਜਾਂਦੇ ਹਨ। ਐਸੇ ਅਕਾਲ ਪੁਰਖ ਜੀ ਦੇ ਪਾਵਨ ਸੁੰਦਰ ਨੇਤਰ, ਉਹਨਾਂ ਦੇ ਅੱਖਾਂ, ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ। ਇੰਨੀ ਸ਼ੋਭਾ ਹੈ, ਇੰਨੀ ਵਡਿਆਈ ਹੈ ਵੀ ਕਿਸੇ ਦੇ ਵੀ ਕਿਸੇ ਦੀ ਉਪਮਾ ਕਰਦੇ ਨਾ ਅੱਖਾਂ ਦੀ, ਤਾਂ ਉਹਦੀ ਉਪਮਾ ਕਹਿ ਦਿੰਦੇ ਵੀ ਇਹਦਾ ਤਾਂ ਹਿਰਣ ਵਰਗੀਆਂ ਅੱਖਾਂ ਹਨ, ਹਿਰਣ ਵਰਗੀਆਂ ਅੱਖਾਂ। ਪਰ ਕਹਿੰਦੇ ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਨੇਤਰ ਹਨ, ਇਹਨਾਂ ਦੀ ਉਪਮਾ ਕਿਹਦੇ ਨਾਲ ਕਰੀਏ? ਜਿਹੜੇ ਸਾਰਿਆਂ ਨੂੰ ਨੇਤਰ ਦੇਣ ਵਾਲੇ ਨੇ, ਉਹਨਾਂ ਦੇ ਨੇਤਰ ਕਿੰਨੇ ਸੁੰਦਰ, ਤੇ ਆਪਣੇ ਨੇਤਰਾਂ ਨਾਲ ਤਿੱਖੀ ਪਿਆਰ ਭਰੀ ਬੜੇ ਸ਼ਰਮਾ ਕੇ ਜਦੋਂ ਆਪਣੇ ਸੇਵਕਾਂ ਵੱਲ ਨਜ਼ਰ ਕਰ ਦਿੰਦੇ ਨੇ, ਤਾਂ ਉਹਨਾਂ ਸੇਵਕਾਂ ਦੇ ਤਿੰਨੇ ਜਹਾਨਾਂ ਦੇ ਸਭ ਦੁੱਖ ਖਤਮ ਹੋ ਜਾਂਦੇ, ਤੇ ਹਰ ਸਮੇਂ ਵਾਸਤੇ ਸਦਾ ਵਾਸਤੇ ਸੁੱਖ ਮਿਲ ਜਾਂਦਾ ਹੈ।
ਮੇਚਕ ਕੱਚ ਕੁੰਤਲ ਘੁੰਗਰਾਰੇ,
ਤੇ ਉਹਨਾਂ ਨੇਤਰਾਂ ਦੇ ਨਾਲ ਨਾਲ ਕਾਲੇ ਰੰਗ ਦੇ ਬੜੇ ਸੋਹਣੇ ਘੁੰਗਰਾਲੇ ਵਾਲ, ਕੇਸ ਬੜੇ ਸੋਹਣੇ ਸ਼ੋਭਦੇ ਹਨ, ਘੁੰਗਰਾਲੇ ਰੰਗ ਦੇ, ਕਾਲੇ ਰੰਗ ਦੇ, ਤੇ ਘੁੰਗਰਾਟ ਦੇ ਵਿੱਚ ਗੋਲ ਗੋਲ ਬੜੇ ਸੁੰਦਰ ਕੇਸ ਹਨ।
ਮਧੁਪਨ ਕੀ ਦੁੱਧ ਜਿਨ ਪਿਖ ਹਾਰੇ,
ਕਹਿੰਦੇ ਜਿਸ ਨੂੰ ਵੇਖ ਕੇ ਵੱਡੇ ਵੱਡਿਆਂ ਦੀ ਵੀ ਦੁੱਤੀ ਭਾਵਨਾ ਪ੍ਰਕਾਸ਼ ਜਿਨ੍ਹਾਂ ਦਾ ਹਾਰ ਜਾਂਦਾ। ਇੰਨੇ ਸੁੰਦਰ ਕੇਸ ਹਨ, ਇੰਨੀ ਸੁੰਦਰ ਘੁੰਗਰਾਹਟ ਹੈ ਅਕਾਲ ਪੁਰਖ ਜੀ ਦੇ ਸੁੰਦਰ ਕੇਸਾਂ ਦੀ। ਉਸ ਕੇਸਾਂ ਨੂੰ ਦੇਖ ਕੇ ਕਹਿੰਦੇ ਜਿਹੜੇ ਵੱਡੇ ਵੱਡੇ ਬਨ ਹੁੰਦੇ ਨੇ, ਉਹਨਾਂ ਦੇ ਵਿੱਚ ਸੋਹਣੀਆਂ ਤੋਂ ਸੋਹਣੀਆਂ ਪ੍ਰਕਿਰਤੀਆਂ ਦੇ ਬੂਟੇ, ਸਭ ਤੋਂ ਸੁੰਦਰ ਵਸਤੂਆਂ ਵੀ ਆਪਣਾ ਪ੍ਰਕਾਸ਼ ਸ਼ਰਮ ਕਰਕੇ ਛੱਡ ਜਾਂਦੇ। ਇੰਨਾ ਸੁੰਦਰ ਸਰੂਪ ਹੈ।
ਭਾਲ ਵਿਸਾਲ ਕਰੀਟ ਸੁਹਾਵਾ,
ਤੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਕੇਸਾਂ ਤੋਂ ਉੱਪਰ ਬੜਾ ਸੁੰਦਰ ਇੱਕ ਮੁਕਤ ਸ਼ੋਭ ਰਿਹਾ ਹੈ ਸੀਸ ਉੱਪਰ।
ਛਤਰ ਚੰਦਰਮਾ ਦੇਖ ਲਜਾਵਾ,
ਤੇ ਜਿਸ ਪਾਵਨ ਮੁਕਤ ਨੂੰ ਵੇਖ ਕੇ ਚੰਦਰਮਾ ਵਰਗੇ ਵੀ ਆਪਣੀ ਸ਼ਰਮ ਛੱਡ ਕੇ ਆਪਣਾ ਸਰੀਰ ਖਤਮ ਕਰ ਦਿੰਦੇ, ਉਹਨਾਂ ਦਾ ਵੀ ਸਰੂਪ, ਉਹਨਾਂ ਦੀ ਵੀ ਸ਼ੋਭਾ ਆਪਣੇ ਆਪ ਖਤਮ ਫਿੱਕੀ ਪੈ ਜਾਂਦੀ ਹੈ ਜਿਹੜਾ ਅਕਾਲ ਪੁਰਖ ਜੀ ਦਾ ਪਾਵਨ ਸੁੰਦਰ ਮੁਕਤ ਹੈ।
ਚੋਰ ਟੋਰਤ ਚੋਂ ਦਿਸ਼ ਤੇ ਚਾਰੂ,
ਤੇ ਸੁੰਦਰ ਸਰੂਪ ਅਕਾਲ ਪੁਰਖ ਜੀ ਦੇ ਉੱਪਰ ਚਾਰੇ ਦਿਸ਼ਾਵਾਂ ਤੋਂ ਬੜੇ ਸੁੰਦਰ ਸੁੰਦਰ ਚੋਰ ਫਿਰ ਰਹੇ ਹਨ। ਚੋਰ ਹੋ ਰਿਹਾ ਹੈ ਅਕਾਲ ਪੁਰਖ ਜੀ ਦੇ ਸੀਸ ਉੱਪਰ, ਸਾਰੀਆਂ ਸ਼ਕਤੀਆਂ ਆਪਣੇ ਆਪ ਅਕਾਲ ਪੁਰਖ ਜੀ ਉੱਪਰ ਚੋਰ ਕਰਕੇ ਸਭ ਨੂੰ ਨਵਾਜ ਰਹੇ ਹਨ ਅਕਾਲ ਪੁਰਖ ਜੀ। ਤੇ ਸਾਰੀਆਂ ਸ਼ਕਤੀਆਂ ਸੁੰਦਰ ਸੁੰਦਰ ਤੋਂ ਸੁੰਦਰ ਚੋਰ ਚਲਾ ਰਹੇ ਹਨ।
ਮਨੋ ਪਾਨ ਕਰ ਪ੍ਰਭਾ ਅਪਾਰੂ,
ਕਹਿੰਦੇ ਮੰਨ ਲਓ ਜਦੋਂ ਉਹ ਚੋਰ ਦੇ ਕੇਸ ਆਉਂਦੇ ਨੇ ਅਕਾਲ ਪੁਰਖ ਜੀ ਦੇ ਵੱਲ, ਤਾਂ ਉਹਨਾਂ ਕੇਸਾਂ ਦਾ ਸਰੂਪ, ਉਹਨਾਂ ਵਿੱਚੋਂ ਜਿਹੜੀ ਲਾਟ ਆਉਂਦੀ ਹੈ, ਉਹਨਾਂ ਦੇ ਵਿੱਚੋਂ ਜਿਹੜਾ ਪ੍ਰਕਾਸ਼ ਨਿਕਲਦਾ, ਉਹ ਸੂਰਜ ਦੀਆਂ ਕਿਰਨਾਂ ਵੀ ਇੰਨਾ ਪ੍ਰਕਾਸ਼ ਨਹੀਂ ਦਿੰਦੀਆਂ ਜਿਹੜਾ ਅਕਾਲ ਪੁਰਖ ਜੀ ਦੇ ਸੀਸ ਉੱਪਰ ਚੋਰ ਹੋ ਰਿਹਾ ਹੈ। ਉਹਦੇ ਵਿੱਚੋਂ ਕੇਸ ਨਹੀਂ, ਉਹਦੇ ਵਿੱਚੋਂ ਸੂਰਜ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਜਿਹੜੀਆਂ ਕਿਰਨਾਂ ਸੂਰਜ ਛੱਡਦਾ ਹੈ, ਉਸ ਤੋਂ ਵੀ ਜ਼ਿਆਦਾ ਕਿਰਨਾਂ ਰੂਪੀ ਚੋਰ ਹੋ ਰਹੇ ਹਨ। ਕਿਰਨਾਂ ਦੇ ਵਾਂਗੂ ਕੇਸ ਨਹੀਂ, ਉਹ ਸਿਰਫ ਦਿਖਣ ਵਾਸਤੇ ਨਾ ਮਾਤਰ ਹਨ। ਕੇਸ ਜਿੱਦਾਂ ਪੰਜ ਤੱਤਾਂ ਦੇ ਕੇਸ ਨਹੀਂ, ਉਹ ਕੇਵਲ ਦਿਸਦੇ ਹਨ ਤੇ ਇਸ ਤਰ੍ਹਾਂ ਪ੍ਰਕਾਸ਼ ਕਰਦੇ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਦਿਸਦੀਆਂ ਨੇ ਪਰ ਮਹਿਸੂਸ ਵਿੱਚ ਨਹੀਂ ਆਉਂਦੀਆਂ। ਸੂਰਜ ਦੀਆਂ ਕਿਰਨਾਂ ਦਿਸਦੀਆਂ ਨੇ ਪਰ ਸਾਡੇ ਹੱਥ ਵਿੱਚ ਫੜੀਆਂ ਤਾਂ ਨਾ ਜਾਂਦੀਆਂ। ਇਸੇ ਤਰ੍ਹਾਂ ਅਕਾਲ ਪੁਰਖ ਜੀ ਦੇ ਸੀਸ ਉੱਪਰ ਜਿਹੜਾ ਚੋਰ ਹੁੰਦਾ ਹੈ, ਇਹਦਾ ਪ੍ਰਕਾਸ਼ ਸੂਰਜ ਦੀਆਂ ਕਿਰਨਾਂ ਵਾਂਗੂ ਹੈ।
ਮਹਿਮਾ ਤੈ ਕਹਿ ਕੌਣ ਸਤਾਈ।
ਇਹਨਾਂ ਚੋਰ ਦੀ ਇਸ ਸੁੰਦਰ ਸਰੂਪ ਦੀ ਬੜਾ ਸੁੰਦਰ ਜਿਹੜਾ ਦਰਬਾਰ ਹੈ ਅਕਾਲ ਪੁਰਖ ਜੀ ਦਾ, ਇਸ ਦਰਬਾਰ ਦੀ ਮਹਿਮਾ ਕੌਣ ਕਹਿ ਸਕਦਾ? ਜਿਸ ਦਰਬਾਰ ਦੀ ਮਹਿਮਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕੀਤੀ ਹੈ, ਉਹ ਅਕਾਲ ਪੁਰਖ ਜੀ ਆਪ ਅਵਤਾਰ ਸਨ, ਉਹਨਾਂ ਨੇ ਆਪਣੇ ਦਰਬਾਰ ਦੀ ਆਪ ਮਹਿਮਾ ਕੀਤੀ ਹੈ। ਹੋਰ ਕੋਈ ਵੀ ਕਵੀ, ਕੋਈ ਵੀ ਵਿਦਵਾਨ ਇਸ ਮਹਿਮਾ ਨੂੰ, ਅਕਾਲ ਪੁਰਖ ਦੇ ਸੁੰਦਰ ਸਰੂਪ ਨੂੰ ਕੋਈ ਵੀ ਵਰਣਨ ਨਹੀਂ ਕਰ ਸਕਦਾ।
ਕੋਟ ਸ਼ੇਖ ਸਾਰਦ ਸਪੁਚਾਈ।
ਇੰਨੀ ਸੁੰਦਰ ਮਹਿਮਾ ਹੈ, ਇੰਨਾ ਸੁੰਦਰ ਸਰੂਪ ਹੈ, ਜਿਹਨੂੰ ਵੇਖ ਕੇ ਕਰੋੜਾਂ ਹੀ ਕਾਮਦੇਵ ਵਰਗੇ, ਸੁੰਦਰ ਸਰੂਪ ਵਰਗੇ ਆਪਣੇ ਆਪ ਨੂੰ ਸਕੁਚਾ ਲੈਂਦੇ, ਆਪਣੇ ਆਪ ਦਾ ਭਾਵ ਲੁਕਾ ਲੈਂਦੇ। ਜਦੋਂ ਵੱਡਾ ਸਾਹਮਣੇ ਆ ਜਾਵੇ ਨਾ, ਤਾਂ ਉਹਨੂੰ ਵੇਖ ਕੇ ਛੋਟੇ ਦਾ ਪ੍ਰਕਾਸ਼ ਮੱਧਮ ਪੈ ਜਾਂਦਾ। ਸੂਰਜ ਦੇ ਸਾਹਮਣੇ ਕਰੋੜਾਂ ਦੀਵੇ ਬਾਲ ਲਵੋ, ਸੂਰਜ ਦਾ ਹੀ ਬਰਾਬਰਾਈ ਨਹੀਂ ਕਰ ਸਕਦੇ। ਸੂਰਜ ਰੂਪੀ ਪ੍ਰਕਾਸ਼ ਅਕਾਲ ਪੁਰਖ ਜੀ ਦੀ ਮਹਿਮਾ, ਜਿਸ ਮਹਿਮਾ ਨੂੰ ਵੇਖ ਕੇ ਵੱਡੇ ਵੱਡੇ ਰਾਜਿਆਂ ਦੀ, ਵੱਡੇ ਵੱਡੇ ਸ਼ੇਖਾਂ ਦੀ, ਵੱਡੇ ਵੱਡੇ ਧਨਵਾਨਾਂ ਲੋਕਾਂ ਦੀ ਵਡਿਆਈਆਂ ਉਪਮਾਵਾਂ ਸਭ ਪਿੱਛੇ ਰਹਿ ਜਾਂਦੀਆਂ। ਇੰਨੀ ਸੁੰਦਰ ਵਡਿਆਈ ਮੇਰੇ ਲਾਲਨ ਕੀ ਸ਼ੋਭਾ, ਇੰਨੀ ਸ਼ੋਭਾ ਹੈ ਉਸ ਅਕਾਲ ਪੁਰਖ ਦੀ ਮੇਰੇ ਲਾਲ ਸਵਾਲ, ਇਹ ਅਕਾਲ ਪੁਰਖ ਦੀ ਜਿਹਦੇ ਬਾਰੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੱਸ ਰਹੇ ਹਨ।
ਨੇਤ ਨੇਤ ਜੈ ਬੇਦ ਪੁਕਾਰਾ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਸ ਮਹਿਮਾ ਨੂੰ, ਜਿਸ ਵਡਿਆਈ ਨੂੰ ਨੇਤ ਨੇਤ, ਨੇਤ ਦਾ ਮਤਲਬ ਹੈ ਨਾ ਇਤੀ, ਇੱਥੇ ਨਹੀਂ, ਬਸ ਇੱਥੇ ਨਹੀਂ, ਅੱਗੇ ਹੈ, ਯਾਨੀ ਨੇਤ ਨੇਤਾ ਪ੍ਰਤੀ ਹਰ ਰੋਜ਼ ਅੱਗੇ ਤੋਂ ਅੱਗੇ। ਨੇਤ ਨੇਤ ਜੇ ਵੇਦ ਪੁਕਾਰਾ, ਜਿਸ ਵਡਿਆਈ ਨੂੰ, ਜਿਸ ਉਪਮਾ ਨੂੰ ਵੇਦ ਇਹ ਕਹਿੰਦੇ ਰਹਿੰਦੇ ਹਨ, ਬੇਅੰਤ 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 ਕੋ ਕਰੰਤ ਪਾਠ ਪੇਖੀਐ, ਸ਼ਾਸਤਰ ਵੇਦ ਗ੍ਰੰਥ ਸਭ ਇੱਕੋ ਗੱਲ ਕਹਿ ਰਹੇ ਹਨ। ਜਿਸ ਵਡਿਆਈ ਨੂੰ ਵੱਡੇ ਵੱਡੇ ਸ਼ਾਸਤਰ ਵੀ ਨਾ ਇਤੀ ਨਾ ਇਤੀ, ਇੱਥੇ ਤੱਕ ਨਹੀਂ, ਅੱਗੇ ਵੀ ਹੋਰ ਹੈ ਬਹੁਤ ਵਡਿਆਈ, ਜਿਸ ਅਕਾਲ ਪੁਰਖ ਦੀ ਨੂੰ ਵੱਡੇ ਵੱਡੇ ਵੇਦ ਸ਼ਾਸਤਰ ਖੱਟ ਪੁਰਾਣ ਸਭ ਗਾ ਰਹੇ ਹਨ।
ਸਭ ਕਵਿ ਕੋਵਿਦ ਲਹਿਤ ਨਾ ਪਾਰਾ।
ਵੱਡੇ ਵੱਡੇ ਕਵੀ, ਕੋਵਿਦ, ਵੱਡੇ ਵੱਡੇ ਵਿਦਵਾਨ ਵੀ ਜਿਸ ਗੱਲ ਦਾ ਪਾਰਾ ਨਹੀਂ ਪਾ ਸਕਦੇ, ਜਿਸ ਗੱਲ ਨੂੰ ਭੱਟਾਂ ਦੇ ਵਿੱਚ ਭੱਟ ਕਹਿੰਦੇ ਹਨ ਆਪਣੇ ਸਵਈਆਂ ਵਿੱਚ, ਬਾਣੀ ਵਿੱਚ, ਗਾਵੈ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ, ਉੱਥੇ ਬਚਨ ਆਉਂਦਾ ਵਿਆਕਰਣ ਵੀ ਗਾ ਰਹੀ ਹੈ, ਖੱਟ ਸ਼ਾਸਤਰ ਵੀ ਗਾ ਰਹੇ, ਪੁਰਾਣ ਵੀ ਗਾ ਰਹੇ ਹਨ, ਭਗਤ ਵੀ ਗਾ ਰਹੇ। ਸੰਸਾਰ ਵਿੱਚ ਜਿੰਨੀ ਵੀ ਕ੍ਰਾਂਤੀ ਹੈ, ਅਸਲ ਵਿੱਚ ਉਸ ਅਕਾਲ ਪੁਰਖ ਵੱਲ ਗਾ ਰਹੀ ਹੈ, ਉਹਦੇ ਗੁਣ ਗਾ ਰਹੀ ਹੈ। ਆਪਾਂ ਜੇ ਆਖੀਏ ਉਹ ਤਾਂ ਸਾਡੀ ਬਿਰਤੀ ਹੈ, ਅਸੀਂ ਪਛਾਣ ਨਹੀਂ ਸਕਦੇ। ਸੋਨਾ ਦੱਸਦਾ ਵੀ ਇਸ ਸੁੰਦਰਤਾਈ ਨੂੰ ਵੇਖ ਕੇ ਜੇ ਤੂੰ ਮੋਹਿਤ ਹੋ ਰਿਹਾ ਨਾ, ਇਹੋ ਜਿਹੇ ਸੋਨੇ ਨੂੰ ਬਣਾਉਣ ਵਾਲਾ ਅਕਾਲ ਪੁਰਖ ਹੈ। ਸੋਨਾ ਦੱਸਦਾ ਆਪਣੇ ਆਪ ਨੂੰ, ਮੇਰੀ ਸੁੰਦਰਤਾਈ ਨਾ ਵੇਖ, ਮੈਨੂੰ ਬਣਾਉਣ ਵਾਲਾ ਅਕਾਲ ਪੁਰਖ ਜਿਹਨੇ ਇੰਨਾ ਸੁੰਦਰ ਮੈਨੂੰ ਬਣਾਇਆ, ਜਿਹਨੂੰ ਵੇਖ ਕੇ ਤੂੰ ਮੋਹਿਤ ਹੋ ਜਾਂਦਾ, ਇਹ ਮਨਾ ਤੇ ਗੱਲ ਦੱਸ। ਇਸ ਸਰੂਪ ਜਿਹੜਾ ਬਣਾਉਣ ਵਾਲਾ ਅਕਾਲ ਪੁਰਖ ਹੈ, ਜਿਹਨੇ ਹੀਰੇ ਮੋਤੀ ਮਾਣਕ ਇੱਕ ਤੋਂ ਇੱਕ ਸੁੰਦਰ ਵਸਤੂਆਂ ਬਣਾਈਆਂ ਨੇ, ਉਸ ਅਕਾਲ ਪੁਰਖ ਦਾ ਆਪਣਾ ਸਰੂਪ ਕਿਹੋ ਜਿਹਾ ਹੈ? ਸੋ ਕਹਿੰਦੇ ਵੀ ਅਕਾਲ ਪੁਰਖ ਦੀ ਵਡਿਆਈ ਨੂੰ ਵੱਡੇ ਵੱਡੇ ਵੇਦ ਸ਼ਾਸਤਰ ਗ੍ਰੰਥ ਮਹਾਤਮਾ ਸਭ ਗਾ ਰਹੇ ਹਨ।
ਮੈਂ ਮਤ ਮੰਦ ਕਹਾਂ ਲਗ ਬਰਨੋ, ਸਿੰਧ ਪਾਰ ਜੀਵ ਕੀਤੀ ਤਰਨੋ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਪਾਤਸ਼ਾਹ ਜੀ ਦੀ ਮਹਿਮਾ ਕਰਦਿਆਂ ਹੋਇਆ ਅਤੇ ਆਪਣੀ ਨਿਮਰਤਾ ਵਰਣਨ ਕਰਦਿਆਂ ਹੋਇਆ ਇਹਨੇ ਐਸੇ ਅਕਾਲ ਪੁਰਖ ਦੀ ਮਹਿਮਾ ਨੂੰ, ਜਿਸ ਨੂੰ ਵੇਦ ਸ਼ਾਸਤਰ ਵਿਆਕਰਣ ਇਹਨੇ ਇਹਨੇ ਯੋਗ ਵਿਦਾਂਤ ਖੱਟ ਸ਼ਾਸਤਰ ਗਾ ਰਹੇ ਨੇ, ਜਿਸ ਅਕਾਲ ਪੁਰਖ ਦੀ ਮਹਿਮਾ ਗਾਉਂਦਿਆਂ ਹੋਇਆ ਕਰੋੜਾਂ ਯੁੱਗ ਬੀਤ ਗਏ, ਕਰੋੜਾਂ ਹੀ ਵਾਰ ਪਰਲੈ ਹੋ ਚੁੱਕੀ ਹੈ, ਉਸ ਅਕਾਲ ਪੁਰਖ ਦੀ ਮਹਿਮਾ ਅੱਜ ਤੱਕ ਕੋਈ ਨਹੀਂ ਗਾ ਸਕਿਆ, ਤਾਂ ਦੱਸੋ ਖਾਲਸਾ ਜੀ ਐਸੇ ਅਕਾਲ ਪੁਰਖ ਦੀ ਮੈਂ ਕਿਵੇਂ ਮਹਿਮਾ ਕਰ ਸਕਦਾ? मैं अनजान बुद्धि वाला छोटी बुद्धि वाला हां। कवि जी कहते इस संसार विच जिवें समुद्र दा पारा कीड़ी नहीं पा सकती, इस तरह ये जीव जंत संसार दा जो कुछ भी है संसार विच भावे वड्डे तो वड्डे देवते भावे राक्षस भावे व्याकरण भावे व्याद व्यास जो कुछ भी है उस अकाल पुरख दा पार कोई भी नहीं पा सकता, क्योंकि अकाल पुरख समुद्र दे न्याई है। ते वड्डे वड्डे पंडित भी होण, वड्डे वड्डे शास्त्र भी ज्ञाता भी होण, वह भी कीड़ी दे न्याई हन। अकाल पुरख की वड्याई जस का पारा कोई भी नहीं पा सकता।
मशक मेर किव सकै उठाई।
ते उदाहरण देंदे होए कहिंदे भी जिवें मच्छर है, मच्छर पहाड़ नूं उठा सकदा, जिवें मच्छर पहाड़ नूं अपने उपर उठा नहीं सकदा। मच्छर सोचदा भी मैं पहाड़ नूं टक्कर दे के मार देंगा, मैं पहाड़ नूं चक लवांगा, कदे हो नहीं सकदा। कदे भी ये गल नहीं हो सकती कि मच्छर पहाड़ नूं चक लवे छोटी चीज वड्डे ताईं पहुंच सके। इसे तरह अकाल पुरख की वड्याई वड्डी है, उस अकाल पुरख की वड्याई शोभा उसकी उपमा नूं कोई भी कवि किवें कह सकता है।
क्यों नब अंत जंत लग पाई।
छोटा जा जंत होवे, छोटा जा जीव होवे, कीड़ा मकोड़ा होवे, ता दसो ओ आकाश दा किवें अंत पा सकदा। आकाश दा अंत तां वड्डे वड्डे नहीं पा सके, वड्डे वड्डे भी जेड़े देवते ने वो भी आकाश ताईं पूरा नहीं पा सके। भी आकाश किन्ना क है, आकाश इन्ना सुंदर है, इन्ना वड्याई विशालता वाला, ते जेड़ा आकाश दा अंत छोटा जीव नहीं पा सकदा। इसे तरह आकाश पुरख अकाल पुरख, पुरख नाम पुर नाम शहर दा, ख नाम आकाश दा, ओ अकाल पुरख आकाश दे न्याई व्यापक बहुत दूर दूर तक विशालता वाला है। जिस अकाल पुरख दी विशालता दा कोई अंत नहीं पा सकदा, जिवें कोई छोटा जंत आकाश तक नहीं पहुंच सकदा, इसे तरह कोई भी विद्वान कोई भी कवि अकाल पुरख दी महिमा दसो किवें वर्णन कर सकदा। इनी वड्डी शोभा है।
जै सत्ता के अजय अलंभा।
जिस अकाल पुरख दी सत्ता अकाल पुरख दे स्वरूप करके, जिस दी सत्ता करके, जिस दे स्वरूप करके अजा अलंभा, जिस दे स्वरूप करके माया आसरा लैंदी है, जिस अकाल पुरख दे स्वरूप करके ए संसार दी माया बनदी है। ते कहिंदे माया दे विच्चों जीव पैदा हुंदे ने, तां दसो जेड़े माया चो जीव पैदा होए ने ओ माया दे आसरे माया दे अधिष्ठान माया दे स्वामी अकाल पुरख दी वड्याई किवें कर सकदे। उस दी वड्याई तां माया नहीं कर सकी। अकाल पुरख दी माया संसार विच जो कुछ हो रहा है ये माया करोड़ा जुगां तों अकाल पुरख दा रूप दस रही है। प्रकृति हर रोज बदलती है, पता लगता भी संसार विच कुछ निश्चित नहीं। प्रकृति रोज दसदी है, हर रोज प्रकृति अपना रूप बदल के दस रही है भी अकाल पुरख नित नवा है। दुनिया कदे बदल के भी उस तरह अकाल पुरख दे अधीन है। ये सृष्टि माया सब कुछ दस रही है। ता दसो माया कह कह के थक गई, माया नहीं अकाल पुरख दे गुण गा सकती, ता माया दे बनाए हुए जीव जंत किस तरह उस अकाल पुरख दा अंत पा सकते हैं।
सिरजत है ब्रह्मांड कदंबा।
कहिंदे जिस तरह जेड़ी माया ने वड्डे वड्डे ब्रह्मांड वर्गे, ब्रह्मांड दे विच करोड़ा ही तारे मंडल, करोड़ा ही तारा मंडल, जिन्या भी आकाश गंगावां, जो कुछ भी संसार विच ब्रह्मांड दे विचों पैदा हुंदा, एहो जे ब्रह्मांड कोड़ा करोड़ा ही ब्रह्मांड उस माया दे विचों पसरदे हन।
एक रोम मैं बिशन अनेका।
ते उस अकाल पुरख दे एक एक अंग दे विच करोड़ा ब्रह्मांड हन, ते एक एक रोम दे विच करोड़ा ही विष्णु जेड़े ब्रह्मांड नूं बनाण वाले ब्रह्मा वर्गे ब्रह्मांड नूं पैदा करदे माया दे कारण। ਇਸ ਅਕਾਲ ਪੁਰਖ ਦੇ ਰੋਮ ਦੇ ਵਿੱਚ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨਾਸ਼ਕ ਬ੍ਰਹਮਾ ਵਿਸ਼ਨੂੰ ਮਹੇਸ਼ ਅਕਾਲ ਪੁਰਖ ਕੀ ਦੇਵ ਕੋਟਕ ਵਿਸ਼ਨੂੰ ਮਹੇਸ਼ ਉਸ ਅਕਾਲ ਪੁਰਖ ਦੇ ਸਰੂਪ ਵਿੱਚੋਂ ਕਰੋੜਾਂ ਹੀ ਪੈਦਾ ਹੋਣ ਵਾਲੇ ਜਿਹੜੇ ਸੰਸਾਰ ਨੂੰ ਬਣਾਉਂਦੇ ਨੇ ਇੰਨੀ ਵੱਡੀ ਵਡਿਆਈ ਇੰਨਾ ਵੱਡਾ ਵਿਸ਼ਾਲ ਸਰੂਪ ਹੈ।
ਵਿਦ ਸ਼ਿਵ ਬੋ ਕੋ ਕਰੇ ਵਿਵੇਕਾ
ਜਿਸ ਵਿਵੇਕ ਕਰਕੇ ਜਿਸ ਇੱਕ ਸਰੂਪ ਦੇ ਵਿੱਚੋਂ ਵਿਵੇਕ ਨਾਮ ਇੱਕ ਦਾ ਹੈ ਜਿਸ ਇੱਕ ਸਰੂਪ ਦੇ ਵਿੱਚੋਂ ਕਰੋੜਾਂ ਹੀ ਵਿਧੀ ਨੂੰ ਬਣਾਉਣ ਵਾਲੇ ਬ੍ਰਹਮਾ ਵਿਧੀ ਦਾ ਦਾਤਾ ਬ੍ਰਹਮਾ ਨੂੰ ਕਹਿੰਦੇ ਹਨ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਤਿੰਨ ਸ਼ਕਤੀਆਂ ਸੰਸਾਰ ਦੀ ਰਚਨਾ ਕਰਨ ਵਾਲੇ ਸੰਸਾਰ ਦੇ ਪਾਲਣ ਹਾਰੇ ਅਤੇ ਨਾਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਤੇ ਕਹਿੰਦੇ ਵੀ ਜਿਹੜੇ ਇਹ ਤਿੰਨ ਸ਼ਕਤੀਆਂ ਦੇ ਮਾਲਕ ਨੇ ਉਹ ਤਿੰਨੇ ਸ਼ਕਤੀਆਂ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਹੁੰਦੀਆਂ ਹਨ।
ਉਤਪਤ ਪਾਲਨ ਅਰ ਨਾਸ਼ ਕਰਤਾ
ਇਹ ਤਿੰਨ ਸ਼ਕਤੀਆਂ ਉਤਪੰਨ ਕਰਨ ਵਾਲੀ ਬ੍ਰਹਮਾ ਪਾਲਣ ਵਾਲੀ ਵਿਸ਼ਨੂੰ ਤੇ ਨਾਸ਼ ਕਰਤਾ ਸ਼ਿਵਜੀ ਸ਼ਕਤੀ ਯਾਨੀ ਤਿੰਨ ਸ਼ਕਤੀਆਂ ਉਸ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚੋਂ ਪ੍ਰਗਟ ਹੁੰਦੀਆਂ ਕਰੋੜਾਂ ਹੀ ਇੱਕ ਨਹੀਂ ਕਰੋੜਾਂ ਵਾਰ ਉਸ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚੋਂ ਕਈ ਸ਼ਕਤੀਆਂ ਬਾਰ ਬਾਰ ਪੈਦਾ ਹੋ ਕੇ ਖਤਮ ਹੋ ਜਾਂਦੀਆਂ ਇੰਨੀਆਂ ਸ਼ਕਤੀਆਂ ਇੱਕ ਇੱਕ ਰੋਮ ਦੇ ਵਿੱਚ ਹਨ ਤੇ ਰੋਮ ਮਨੁੱਖ ਦਾ ਨਹੀਂ ਗਿਣਿਆ ਜਾ ਸਕਦਾ ਤਾਂ ਅਕਾਲ ਪੁਰਖ ਦੇ ਰੋਮ ਕਿੱਥੋਂ ਗਿਣੇ ਜਾ ਸਕਦੇ ਯਾਨੀ ਉਹਦੀ ਸ਼ਕਤੀ ਇੰਨੀ ਵਡਿਆਈ ਉਪਮਾ ਹੈ ਇੱਕ ਰੋਮ ਦੇ ਵਿੱਚ ਹੀ ਕਰੋੜਾਂ ਸ਼ਕਤੀਆਂ ਤਾਕਤਾਂ ਉਹਦੇ ਇੱਕ ਰੋਮ ਵਿੱਚ ਹਨ ਤੇ ਉਹਦੇ ਰੋਮਾਂ ਨੂੰ ਕੌਣ ਗਿਣੇ ਤੇ ਉਹਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਨੂੰ ਕੌਣ ਗਿਣ ਸਕਦਾ ਇੰਨੀ ਵੱਡੀ ਸ਼ਕਤੀ ਦਾ ਤਾਕਤ ਦਾ ਮਾਲਕ ਅਕਾਲ ਪੁਰਖ ਹੈ।
ਤੀਨ ਦੇਵ ਸਭ ਮੈਂ ਅਸ ਕਰਤਾ
ਤਿੰਨਾਂ ਦੇਵਤਾ ਦੇ ਵਿੱਚ ਤਿੰਨ ਦੇਵਤੇ ਮੁੱਖ ਮੰਨੇ ਜਾਂਦੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦੇਵਤਿਆਂ ਦੇ ਵਿੱਚ ਆਪਣੀ ਮਾਇਆ ਆਪਣੀ ਚੇਤਨਤਾਈ ਪਾ ਕੇ ਦੇਵਤੇ ਵੀ ਆਪਣੇ ਵਿੱਚੋਂ ਪ੍ਰਗਟ ਕਰਦਾ ਹੈ ਤਾਂ ਉਹਨਾਂ ਵਿੱਚ ਸ਼ਕਤੀ ਵੀ ਆਪਣੀ ਪਸਾਰ ਕੇ ਸੰਸਾਰ ਨੂੰ ਬਣਾਉਂਦਾ ਹੈ।
ਜੈ ਸਥਾਨ ਪਰ ਵੈਸੇ ਜਗ ਰਾਈ ਤੈਂ ਪਹੁੰਚੇ ਸਿੱਖਣ ਸੁਖਦਾਈ
ਜਿਹੜੇ ਪਾਵਨ ਸਥਾਨ ਤੇ ਸੁੰਦਰ ਸਰੂਪ ਬਾਰੇ ਜਿਹੜਾ ਵਰਣਨ ਹੋਇਆ ਇਸ ਪਾਵਨ ਸਥਾਨ ਤੇ ਅਕਾਲ ਪੁਰਖ ਜੀ ਬਿਰਾਜਮਾਨ ਸੀ ਇਸ ਥਾਂ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹੁੰਚੇ ਨੇ ਸੁੱਖਾਂ ਦੇ ਦਾਤੇ ਸਿੱਖਾਂ ਦੀ ਸਿੱਖੀ ਦੇਣ ਵਾਲੇ ਸਿੱਖਾਂ ਨੂੰ ਸਿੱਖੀਦਾਈ ਸਿੱਖ ਦੇਣ ਵਾਲੇ ਸਿੱਖਿਆ ਦੇਣ ਵਾਲੇ ਸਵਾਮੀ ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ ਸਾਹਮਣੇ ਖੜੇ ਹਨ ਤੇ ਅਕਾਲ ਪੁਰਖ ਜੀ ਦੇਖ ਕੇ ਮੁਸਕਰਾ ਰਹੇ ਹਨ।
ਕੀਨ ਡੰਡੋਕ ਜੋਰ ਜੁਗ ਹਾਥਾ ਠਾਂਡੇ ਪੁਨ ਬੇਦੀ ਕੁਲ ਨਾਥਾ
ਬੇਦੀ ਕੁਲ ਦੇ ਦੀਪਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਜੀ ਦੇ ਸਾਹਮਣੇ ਡੰਡੌਤ ਵੰਦਨਾ ਕੀਤੀ ਹੈ। ਡੰਡੌਤ ਵੰਦਨ ਅਨੇਕ ਵਾਰ ਸਰਵ ਕਲਾ ਸਮਰੱਥ ਅਕਾਲ ਪੁਰਖ ਸਰਵ ਕਲਾ ਦੇ ਸਮਰੱਥ ਸਮਰੱਥਾ ਵਾਰ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਮਸਕਾਰ ਕਰਕੇ ਫਿਰ ਖੜੇ ਹੋ ਕੇ ਸਾਹਮਣੇ ਅਕਾਲ ਪੁਰਖ ਜੀ ਦੇ ਹੱਥ ਜੋੜ ਕੇ ਖੜੇ ਹਨ।
ਮੰਦ ਮੰਦ ਸ਼੍ਰੀ ਮੁਸਕਾਵਨ ਮ੍ਰਿਦੁਲ ਮਧੁਰ ਬੋਲੇ ਬਚ ਪਾਵਨ
ਅਕਾਲ ਪੁਰਖ ਜੀ ਸਤਿਗੁਰੂ ਪਾਤਸ਼ਾਹ ਨੂੰ ਜੀ ਨੂੰ ਦੇਖਦਿਆਂ ਹੋਇਆ ਹੌਲੀ ਹੌਲੀ ਮੁਸਕਰਾ ਰਹੇ ਹਨ ਤੇ ਮੁਸਕਰਾਉਂਦਿਆਂ ਹੋਇਆ ਆਪਣੇ ਪਾਵਨ ਪਵਿੱਤਰ ਮੁਖ ਤੋਂ ਪਾਵਨ ਉਪਦੇਸ਼ ਪਾਵਨ ਬਚਨ ਸ੍ਰੀ ਅਕਾਲ ਪੁਰਖ ਜੀ ਨੇ ਇਹ ਬਚਨ ਕੀਤੇ।
ਜਗ ਪ੍ਰਗਟੀ ਕਲ ਕਾਲ ਕੁਚਾਲੀ
ਅਕਾਲ ਪੁਰਖ ਜੀ ਕਹਿਣ ਲੱਗੇ ਕਹਿੰਦੇ ਹੇ ਗੁਰੂ ਨਾਨਕ ਦੇਵ ਜੀ, ਇਹ ਸੰਸਾਰ ਦੇ ਵਿੱਚ ਕਲਯੁਗ ਦੇ ਵਿੱਚ ਕਲਯੁਗ ਦਾ ਸਮਾਂ ਹੈ ਤੇ ਕਲਯੁਗ ਦੇ ਸਮੇਂ ਵਿੱਚ ਸੰਸਾਰ ਦੀ ਜਿਹੜੀ ਕੁਚਾਲੀ ਮਾੜੀ ਰੀਤੀ ਹੈ ਇਹ ਪ੍ਰਗਟ ਹੋ ਚੁੱਕੀ ਹੈ। ਸੰਸਾਰ ਦੀ ਬਿਰਤੀ, ਸੰਸਾਰ ਦਾ ਰੂਪ ਮਾੜੀਆਂ ਰੀਤੀਆਂ ਪਾਸੇ ਛੇਤੀ ਤੁਰਦਾ। ਸੰਸਾਰ ਚੰਗੀਆਂ ਚੀਜ਼ਾਂ ਨੂੰ ਛੱਡ ਕੇ ਮਾੜੀਆਂ ਚੀਜ਼ਾਂ ਨੂੰ ਭਾਵੇਂ ਉਹ ਦੂਰ ਹੋਣ ਉੱਥੇ ਤਾਂ ਹੀ ਜਾਂਦਾ, ਕਿਉਂਕਿ ਸੰਸਾਰ ਮਾੜੀਆਂ ਚੀਜ਼ਾਂ ਵਿੱਚ ਆਪਣਾ ਪਿਆਰ ਰੱਖਦਾ। ਸੰਸਾਰ ਦੀ ਕੁਚਾਲੀ ਭੈੜੀ ਰੀਤੀ ਚੱਲ ਚੁੱਕੀ ਹੈ ਕਲਯੁਗ ਦੇ ਵਿੱਚ।
ਮਨੋ ਲਗੀ ਦੋ ਜਵਾਲ ਵਿਸਾਲੀ,
ਕਹਿੰਦੇ ਅਕਾਲ ਪੁਰਖ ਜੀ ਕਹਿ ਰਹੇ ਹਨ, ਕਹਿੰਦੇ ਕਲਯੁਗ ਦੇ ਵਿੱਚ ਸੰਸਾਰ ਦੀ ਬਿਰਤੀ ਕੁਚਾਲੀ ਭੈੜੀ ਹੋ ਚੁੱਕੀ ਹੈ। ਇਹ ਮੰਨ ਲਓ ਵੀ ਇਹ ਤਾਂ ਦਵੈਸ਼ ਭਾਵਨਾ ਦੀ ਅੱਗ ਬਲ ਰਹੀ ਹੋਵੇ, ਇਹ ਮਾਇਆ ਨੇ ਆਪਣਾ ਰੂਪ ਐਸਾ ਵਿਸਤਾਰ ਦਿੱਤਾ ਹੈ, ਇਹ ਮਾਇਆ ਦੇ ਵਿੱਚੋਂ ਅੱਗ ਬਲ ਰਹੀ ਹੈ। ਸੰਸਾਰ ਦੇ ਵਿੱਚ ਦੋ ਅਗਨੀਆਂ ਦੋਵੇਂ ਪਾਸੇ, ਅੱਗੇ ਵੀ ਅਗਨੀ ਤੇ ਪਿੱਛੇ ਵੀ ਅਗਨੀ। ਦੋ ਦਾ ਮਤਲਬ ਹੈ ਵੀ ਜਿੱਥੇ ਜਾਓ ਉੱਥੇ ਹੀ ਅਗਨੀ ਹੈ, ਸਭ ਪਾਸੇ ਅੱਗ ਹੀ ਅੱਗ ਹੈ। ਸੰਸਾਰ ਦੇ ਵਿੱਚ ਚੰਗਾ ਮਾੜਾ ਸਭ ਪਾਸੇ, ਮਾਇਆ ਦੀ ਅੱਗ ਸਭ ਪਾਸੇ ਬਿਸਤਰੀ ਹੋਈ ਹੈ।
ਵਿਸ਼ੇ ਵਿਖੇ ਵੈ ਲਪਟ ਅਧੀਰਾ,
ਤੇ ਲੋਕ ਵੀ ਇਹੋ ਜਿਹੇ ਹਨ, ਇਹ ਮਾਇਆ ਦੇ ਅੱਗ ਨੂੰ ਵੇਖ ਕੇ ਦੌੜਦੇ ਆਉਂਦੇ ਤੇ ਅੱਗ ਦੇ ਨੇੜੇ ਆ ਕੇ ਵਿੱਚ ਸੜ ਜਾਂਦੇ। ਕਿਵੇਂ? ਕਹਿੰਦੇ ਜਿਹੜਾ ਪਤੰਗਾ ਹੁੰਦਾ ਨਾ, ਉਹ ਦੀਵੇ ਦੇ ਕੋਲ ਆਉਂਦਾ ਤੇ ਦੀਵੇ ਦੇ ਕੋਲ ਆ ਕੇ ਉਹਨੂੰ ਦੇਖਦਾ ਦੇਖਦਾ ਉਹਦੇ ਵਿੱਚ ਸੜ ਜਾਂਦਾ ਆਪ। ਇਹ ਮਾਇਆ ਦੇ ਪ੍ਰਕਾਸ਼ ਨੂੰ ਵੇਖ ਕੇ ਵੀ ਮਾਇਆ ਬੜੀ ਸੋਹਣੀ ਹੈ, ਸੋਨਾ ਹੀਰਾ ਚਾਂਦੀ ਪਰਿਵਾਰ ਧੀ ਇਹਨਾਂ ਨੂੰ ਵੇਖ ਕੇ ਬੰਦਾ ਬੜਾ ਇਹਨਾਂ ਦੇ ਨੇੜੇ ਜਾਂਦਾ, ਪਰ ਇਸੇ ਵਿੱਚ ਖਚਤ ਹੋ ਕੇ ਵਿੱਚ ਅੱਗ ਦੇ ਵਿੱਚ ਸੜ ਜਾਂਦਾ। ਪਾਤਸ਼ਾਹ ਜੀ ਅਕਾਲ ਪੁਰਖ ਜੀ ਕਹਿੰਦੇ ਹੇ ਗੁਰੂ ਨਾਨਕ ਦੇਵ ਜੀ, ਸੰਸਾਰ ਦੀ ਅੱਗ ਮਾਇਆ ਦੀ ਅੱਗ ਇੰਨੀ ਜ਼ਿਆਦਾ ਬਲ ਰਹੀ ਹੈ ਵੀ ਸੰਸਾਰੀ ਜੀਵ ਦਿਨੋ ਦਿਨ ਇਹਦੇ ਵਿੱਚ ਖਚਤ ਹੋ ਰਹੇ ਮਰ ਰਹੇ ਨੇ।
ਵੱਡੇ ਬੇਗ ਸੋ ਬਹੀ ਸਮੀਰਾ,
ਤੇ ਅੱਗ ਬਲ ਰਹੀ ਹੋਵੇ ਤੇ ਉਪਰੋਂ ਆ ਜਾਵੇ ਹਵਾ, ਅੱਗ ਬਲਦੀ ਹੋਵੇ ਉਸ ਅੱਗ ਨੂੰ ਹਵਾ ਦੀ ਆਵਾਜ਼, ਹਵਾ ਦੀ ਬੇਗ ਮਿਲ ਜਾਵੇ ਤਾਂ ਜਿਹੜੀ ਅੱਗ ਇੱਥੇ ਬਲ ਰਹੀ ਹੈ ਉਹ ਅੱਗ ਅਗਲੀ ਥਾਂ ਤੇ ਵੀ ਲੈ ਜਾਂਦੀ। ਜੰਗਲ ਵਿੱਚ ਅੱਗ ਛੋਟੀ ਥਾਂ ਤੇ ਬਲ ਰਹੀ ਹੋਵੇ ਤੇ ਅੱਗ ਉਪਰੋਂ ਆ ਜੇ ਹਨੇਰੀ ਹਵਾ, ਉਹ ਅੱਗ ਉੱਥੋਂ ਉੱਡ ਕੇ ਦੂਸਰੇ ਪਾਸੇ ਜਾ ਕੇ ਉੱਥੇ ਵੀ ਅੱਗ ਲਾ ਦਿੰਦੀ ਹੈ। ਯਾਨੀ ਉਹ ਅੱਗ ਤੇ ਚ ਬਲ ਰਹੀ ਹੈ, ਅੱਗ ਦੇ ਉੱਪਰ ਹਵਾ ਵੀ ਬੜੀ ਤੇਜ਼ ਦੀ ਬਲ ਰਹੀ ਹੈ। ਕਾਹਦੀ? ਮਾਇਆ ਦੀ ਅੱਗ ਤਾਂ ਹੈ ਮੋਹ ਪਰਿਵਾਰ ਦੀ, ਪਰ ਵਿੱਚ ਜਿਹੜੀ ਮੋਹ ਰੂਪੀ ਹਵਾ ਪਸਰ ਜਾਂਦੀ ਹੈ, ਜਿਵੇਂ ਹਵਾ ਪਸਰਦੀ ਹੈ ਫਲਾ ਦਿੰਦੀ ਹੈ, ਇਸੇ ਤਰ੍ਹਾਂ ਮੋਹ ਪਸਰਦਾ ਪਿਆ ਸੰਸਾਰ ਵਿੱਚ। ਇਹ ਮਾਇਆ ਦੀ ਤ੍ਰਿਸ਼ਨਾ ਦੀ ਅਗਨੀ ਇਹ ਅੱਗ ਨੂੰ ਹਵਾ ਦੇ ਰਹੀਆਂ, ਝੋਂਕੇ ਦੇ ਰਹੀਆਂ, ਇਹਨੂੰ ਬਡਾਵਾ ਵਾਧਾ ਦਿੰਦੀਆਂ। ਸੰਸਾਰ ਦੀ ਮਾਇਆ ਦੀ ਅੱਗ ਨੂੰ ਬਹੁਤ ਸਾਰੀਆਂ ਆਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਮਨ ਬੁੱਧੀਆਂ ਦੀਆਂ ਜਿੰਨੀਆਂ ਆਸਾਵਾਂ ਹਨ, ਇਸ ਨੂੰ ਹਵਾ ਦੇ ਕੇ, ਜ਼ੋਰ ਦੇ ਕੇ ਅੱਗ ਨੂੰ ਜ਼ਿਆਦਾ ਵਧਾ ਦਿੰਦੀਆਂ ਮਾਇਆ ਦੀ ਅੱਗ ਨੂੰ।
ਮਾਨਵ ਬ੍ਰਿੰਦੇ ਜਰਤ ਪੁਕਾਰਤ ਪਾਏ ਤਾਪ ਪੀਰਾ ਨਰ ਆਰਤ।
ਇਸ ਮਾਇਆ ਦੀ ਅੱਗ ਸਾਰੇ ਸੰਸਾਰ ਵਿੱਚ ਹਵਾ ਦੇ ਜ਼ੋਰ ਕਰਕੇ, ਮੋਹ ਦੇ ਕਰਕੇ ਬੜੀ ਛੇਤੀ ਪਸਰ ਰਹੀ ਹੈ, ਅੱਗ ਫੈਲਾਵ ਕਰ ਰਹੀ ਹੈ। ਮਾਇਆ ਦੀ ਅੱਗ ਸਾਰੇ ਸੰਸਾਰ ਨੂੰ ਇਸ ਤਰ੍ਹਾਂ ਪੈ ਰਹੀ ਹੈ ਜਿਵੇਂ ਜੰਗਲ ਨੂੰ ਦਾਵਾ ਨਾਲ ਅੱਗ ਲੱਗ ਜਾਂਦੀ ਹੈ, ਤੇ ਉਸ ਅੱਗ ਦੇ ਵਿੱਚ ਘੇਰਿਆ ਹੋਇਆ ਬੰਦਾ ਬੜਾ ਦੁਖੀ ਹੁੰਦਾ। ਜਿਵੇਂ ਜੰਗਲ ਦੇ ਵਿੱਚ ਘਿਰੇ ਹੋਏ, ਅੱਗ ਵਿੱਚ ਘਿਰੇ ਹੋਏ ਜੀਵ ਦੁਖੀ ਹੁੰਦੇ ਨੇ, ਇਸੇ ਤਰ੍ਹਾਂ ਸੰਸਾਰ ਰੂਪੀ ਮਾਇਆ ਦੀ ਅੱਗ ਨੂੰ ਵੇਖ ਕੇ ਬਹੁਤ ਸਾਰੇ ਜੀਵ ਇਸ ਸੰਸਾਰ ਵਿੱਚ ਦੁਖੀ ਹੋ ਰਹੇ ਤੇ ਆਪਣਾ ਦੁੱਖ ਸਾਨੂੰ ਵਰਣਨ ਕਰਦੇ ਅਰਦਾਸਾਂ ਕਰ ਕਰਕੇ, ਪਰ ਉਹਨਾਂ ਦੇ ਦੁੱਖ ਉਦੋਂ ਤੱਕ ਨਹੀਂ ਕੱਟੇ ਜਾਣੇ ਜਦੋਂ ਤੱਕ ਅੱਗ ਤੇ ਪਾਣੀ ਨਾ ਪਾਇਆ ਜਾਵੇ, ਅੱਗ ਉਦੋਂ ਤੱਕ ਠੰਡੀ ਨਹੀਂ ਹੁੰਦੀ। ਇਸ ਮਾਇਆ ਦੀ ਅੱਗ ਨੂੰ ਪਾਣੀ ਵੀ ਪਾਉਣ ਦੀ ਲੋੜ ਹੈ।
ਤੁਮ ਤਾਰਾ ਤਰ ਸਰਸ ਪਠਾਏ ਮਧੁਰ ਮਧੁਰ सुन कीरत गाए।
अकाल पुरख जी गुरु नानक देव महाराज जी नु कहंदे भी असी इस संसार दी माया दी अग नु वेख के भी जिस अग विच जीव दिनों दिन खचत हो रहे सी इस अग नु दूर करन वास्ते मिठी मिठी बरखा नाम दी कीर्ति दी अकाल पुरख दी वड्याई दी बरखा पाण वास्ते असी तुहानू भेजिया सी। इस संसार विच असी तुहानू अवतार वास्ते भेजिया है, अवतार बना के भेजा भी तुसी संसार विच जीवां दे जिहड़ी अग है जीवां नू दुख दे रही है तपश, ए माया दी तपश तों तुसी जीवां नू कढोगे, असी इस वास्ते संसार विच तुहानू भेजिया। तां अकाल पुरख जी सतगुरु नानक देव साहिब महाराज जी दे नाल होर कई बचन बिलास कर रहे ने, तां पातशाह जी उथे अकाल पुरख दे दरबार विच ए पावन पवित्र एक शब्द उच्चारण करनगे सोदर राग आसा महला पहला सतगुरु पातशाह जी दा। ओ सोदर राग दा शब्द अते पातशाह जी दा सचखंड दे विच कुछ होर बचन ने, उन्हां बचना नू आपां अगले प्रकरण विच सरवण करांगे जी। समय दे लिहाज नाल समाप्ति है, गुरु महाराज जी दियां वड्याईयां करदिआं होइआं अनेकां प्रकार दियां भुल्लां हो जांदियां हन। गुरु महाराज जी अते गुरु की साध संगत बख्शन योग है, बख्श लेना जी। वाहे गुरु वाहे गुरु वाहे गुरु। वाहे गुरु वाहे गुरु वाहे गुरु। हे अच्युत हे पार ब्रह्म अविनाशी अविनाश, हे पूरण हे सर्वमय दुख भंजन गुणदास, हे संगी हे निरंकार हे निर्गुण सब, हे गोविंद हे गुण निदान जाकै सदा विवेक, हे परम्पर हर हरे हैप्पी होवन हार, हे संता के सदा संग निदारा आधार। मैं निर्गुण गुण नहीं कोए, नानक दीजे नाम दान राखो ये परोए, आए प्रभ शरणागति कृपा निध दयाल, एक अखर बस नानक हो निहाल। वाहिगुरु नाम जाज है चढ़े सोतरे पार, जो शरदा कर सेव दे गुर पाए उतार हार। वाहिगुरु नाम जाज है चढ़े सोतरे पार, जो शरदा कर सेव दे गुर पाए उतार हार। वाहिगुरु जी का खालसा वाहिगुरु जी की फतेह।